वीर शिकार चोर सब कर बे चैत पुकार मनो चमो मरवाए कर सुद को करते उचार।
वाहिगुरु जी का खालसा, वाहिगुरु जी की फतेह। परम सत्कार योग, सम्मान योग गुरु का खास रूप, गुरु खालसा साध संगत, जिनके भाग बड़े हैं भाई, तिन साधु संग मुख जुरे। वड्या भागां वाले हो, पतत पावन भगत वछल, कृपा निदान अनाथ नाथ जगत गुरु। धन श्री गुरु ग्रंथ साहिब सचे पातशाह दे पावन चरणा कमलां च संध्या वेले दे सजे हुए दवाना च हाजरियां भर के एकत्र होके नेता प्रति सतगुरां दा पावन पवित्र इतिहास बड़ी श्रद्धा भावना सत्कार सहित सरवण कर रहे। परम कृपालु दयालु सतगुरु श्री गुरु हरगोबिंद साहब जी महाराज जंगल विच उतरे हुए ने, शिकार खेडदिआं खेडदिआं आराम कर रहे ने। उधर बादशाह शाहजहान शिकार खेड के वापस लाहौर नूं मुड़न लगा है। ते जांदे जांदे ने एक सुरखाब पंछी उड़दा वेख्या। उहदे उत्ते ने अपना एक बड़ा कीमती बलैत तों आया होया बाज छड्डिया उहदा शिकार करन लई। सुभावक है जदों बाज रज्या होवे इह शिकार नहीं करदा। बाज रज्या होया सी इहने उहदा शिकार नहीं खेडिया, उस पंछी दे पिछे पिछे उड़ के जाण लगा। बादशाह थकिया होया सी, बहुता समा उड़ीक ना कर सकिया, लाहौर नू चला गया और अपने मीर शिकारी ते कुछ सिपाहियां नू आख्या कि जाओ तुसी बाज दी पाल करके वापस ले आओ, मैं जा रहा। मीर शिकारी ते कुछ सिपाही घोड़सवार बाज दे पिछे दौड़े बाज नू लभण वास्ते। उड़दे हुए बाज दे पिछे पिछे जा रहे ने। देव ने तैसी हुई ए बाज उड़ के उसे पासे आ पहुंचिया जिथे गुरु हरगोबिंद साहब जी उतरे हुए सन। सतगुरां ने सुरखाब पंछी उड़दा वेख्या, बाज वेख्या, अपना बाज महाराज जी ने चलाया। उन्हें जाके उस पंछी का शिकार खेडिया ते नाल उस बाज नू भी अपने नाल सतगुरां दे कोल बिठा लिया। सिख दोवां बाजां नू फड़ के सतगुरां कोल लै आए। बाज बड़ा सुंदर सी, वेख के सतगुरां ने अपने हाथ ते बिठा लिया। उहदे गुण परखण लगे, कहिंदे लगदा इह बाज बादशाह दा है, पर जिहदा भी होवे पर हुण असीं उहनूं वापस नहीं मोड़ना जिसदा भी होवे, क्योंकि हुण इह बाज साडे कोल है। बादशाह ने साडे ते भाजी पाई सी साडा घोड़ा खोह के, पर गुरु नानक साहब ने घोड़ा सानू साडा वापस दवा दिता। हुण ओह भाजी असीं मोड़ दित्ती आ बदला लै के, इह बाज हुण असीं अपने कोल रखांगे। इन्ने नूं मीर शिकारी ते घोड़सवार उत्थे आ पहुंचे। सतगुरां दे हत्थ ते बाज वेख के मंगण लगे, जी इह बादशाह दा बाज है। महाराज जी कहिंदे असीं नहीं जाणदे बादशाह नूं कौण है, इह तां असीं जंगल विच उड़दा होया फड़िया, ते फड़ी हुई चीज असीं हुण किवें वापस मोड़ दईए। ते गुस्से विच औखे भारे होण लगे ते महाराज जी ने आख्या किते बादशाह उत्थे ही बैठा रहे जे ते तुसीं अपने प्राण गवा बैठो, जाओ चले जाओ, बादशाह दा बाज है असीं खोया, ते तुसीं बादशाह कोल जाके पुकार करो। भाई बिधी चंद वर्गे सिखां ने घूरिया, ਤੇ ਜਿਹੜਾ ਇਹ ਮੀਰ ਸ਼ਿਕਾਰੀ ਸੀ ਆਪਣੇ ਨਾਲ ਘੋੜ ਸਵਾਰਾਂ ਨੂੰ ਨਾਲ ਲੈ ਕੇ ਇਹ ਪਿਛਾਂ ਨੂੰ ਵਾਪਸ ਚੱਲ ਪਿਆ ਲਾਹੌਰ ਵਾਲੇ ਪਾਸੇ ਨੂੰ। ਕਹਿੰਦੇ ਵੇਖੋ ਕਿੰਨੇ ਨਿਡਰ ਨੇ ਗੁਰੂ ਹਰਗੋਬਿੰਦ ਸਾਹਿਬ, ਬਾਦਸ਼ਾਹ ਦੀਆਂ ਜੜਾਂ ਚ ਬੈਠੇ ਨੇ ਫਿਰ ਵੀ ਉਹਦਾ ਪੈਰ ਹੀ ਮੰਨਦੇ। ਅੱਜ ਬਾਦਸ਼ਾਹ ਦਾ ਏਡਾ ਕੀਮਤੀ ਬਾਜ ਸੀ ਉਹ ਖੋ ਲਿਆ। ਇਹ ਲਾਹੌਰ ਨੂੰ ਚਲੇ ਗਏ, ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਉਥੋਂ ਉੱਠੇ, ਉਸੇ ਬਾਜ ਨੂੰ ਹੱਥ ਤੇ ਬਿਠਾਇਆ, ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਵਾਪਸ ਅੰਮ੍ਰਿਤਸਰ ਸਾਹਿਬ ਆ ਗਏ। ਆਪਣੇ ਮਹਿਲਾਂ ਚ ਆ ਕੇ ਨਿਵਾਸ ਕੀਤਾ। ਇਧਰ ਜਿਹੜੇ ਘੋੜ ਸਵਾਰ ਤੇ ਮੀਰ ਸ਼ਿਕਾਰੀ ਸੀ ਜਿਨ੍ਹਾਂ ਨੂੰ ਬਾਜ ਸਤਿਗੁਰਾਂ ਨੇ ਵਾਪਸ ਨਹੀਂ ਮੋੜਿਆ, ਇਹ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਜਾ ਕੇ ਪੁਕਾਰ ਕਰ ਰਹੇ ਨੇ ਤੇ ਬਾਦਸ਼ਾਹ ਹੁਕਮ ਕਰਕੇ ਫੌਜਾਂ ਭੇਜ ਰਿਹਾ ਆਓ। ਅੱਜ ਦਾ ਇਹ ਪ੍ਰਸੰਗ ਹੈ, ਮਨ ਬਿਰਤੀਆਂ ਇਕਾਗਰ ਕਰਕੇ ਇਸ ਪਵਿੱਤਰ ਪ੍ਰਸੰਗ ਨੂੰ, ਸਤਿਗੁਰਾਂ ਦੇ ਇਤਿਹਾਸ ਨੂੰ ਸਰਵਣ ਕਰੀਏ, ਗੁਰੂ ਚਰਨਾਂ ਵਿਚ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਸੁਵੇਰਾ ਮੀਰ ਸ਼ਿਕਾਰ ਤੋਰ ਸਭ ਕਰਵੇ ਚੈਤ ਪੁਕਾਰ।
ਉਧਰ ਮੀਰ ਸ਼ਿਕਾਰੀ ਤੇ ਉਹਦੇ ਨਾਲ ਜਿਹੜੇ ਘੋੜ ਸਵਾਰ ਸਨ ਉਹ ਸਾਰੇ ਵਾਪਸ ਮੁੜ ਕੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਪੁਕਾਰ ਕਰਨਾ ਚਾਹੁੰਦੇ ਹਨ।
ਮਨੋ ਚਮੋ ਮਰਵਾਏ ਕਰ ਸੁਦ ਕੋ ਕਰਤੀ ਉਚਾਰ।
ਇਸ ਤਰ੍ਹਾਂ ਵਾਪਸ ਮੁੜੇ ਨੇ ਮਾਨੋ ਜਿਵੇਂ ਆਪਣੀ ਫੌਜ ਮਰਵਾ ਕੇ ਆਏ ਹੋਣ, ਆਪਣੇ ਸਿਪਾਹੀਆਂ ਨੂੰ ਮਰਵਾ ਕੇ ਮਾਨੋ ਹੁਣ ਵਾਪਸ ਬਾਦਸ਼ਾਹ ਕੋਲ ਪੁਕਾਰ ਕਰਨ ਵਾਸਤੇ ਆਏ ਹੋਣ ਤੇ ਸੁਧ ਦੇਣ ਵਾਸਤੇ ਆਏ ਹੋਣ।
ਕਿਉਂ ਪਈ ਸ਼ਾਹਜਹਾਂ ਕੇ ਖਰੇ ਅਗਾਰੇ।
ਆ ਗਿਆ ਇਹ ਮੀਰ ਸ਼ਿਕਾਰੀ ਵੀ ਆ ਗਿਆ ਤੇ ਇਹਦੇ ਨਾਲ ਜਿਹੜੇ ਹੋਰ ਘੋੜ ਸਵਾਰ ਸਨ ਜਿਹੜੇ ਗੁਰੂ ਸਾਹਿਬ ਨੂੰ ਮਿਲ ਕੇ ਆਏ ਨੇ, ਇਹ ਹੁਣ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਆ ਕੇ ਇਹਦੇ ਅੱਗੇ ਖੜੇ ਹਨ।
ਜਮੈ ਦ੍ਰਿਸ਼ਟੀ ਕੀ ਦਿਸ਼ ਡਾਰੇ।
ਬਾਦਸ਼ਾਹ ਨੇ ਜਦੋਂ ਇਹਨਾਂ ਵੱਲ ਨਿਗਾਹ ਮਾਰੀ, ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਸੀ, ਸਭਾ ਲੱਗੀ ਹੋਈ ਸੀ ਤੇ ਸਭਾ ਦੇ ਵਿਚ ਜਦੋਂ ਬਾਦਸ਼ਾਹ ਨੇ ਆਪਣੇ ਮੀਰ ਸ਼ਿਕਾਰੀ ਨੂੰ ਖਲੋਤਿਆਂ ਵੇਖਿਆ ਤੇ ਇਹਦੇ ਤੇ ਆਪਣੀ ਨਿਗਾਹ ਮਾਰੀ,
ਭੋਜਨ ਕਰੇ ਕਰੇ ਕਿਮ ਬਏ,
ਪੁੱਛਣ ਲੱਗਾ ਮੀਰ ਸ਼ਿਕਾਰੀ ਨੂੰ, ਆਪ ਦੇ ਮੀਰ ਸ਼ਿਕਾਰੀ ਨੂੰ ਪੁੱਛਣ ਲੱਗਾ, ਕਹਿੰਦਾ ਬਈ ਕੀ ਗੱਲ ਹੈ, ਕਿਵੇਂ ਖੜਾ ਇੱਥੇ ਆ ਕੇ, ਕੀ ਕਾਰਨ ਹੈ, ਕਿਵੇਂ ਇੱਥੇ ਆ ਕੇ ਖਲੋਤਾ ਹੈ।
ਬਾਲਕ ਪਿਛਾੜੀ ਕੇਸਕ ਗਏ।
ਤੁਸੀਂ ਤਾਂ ਬਾਜ ਫੜਨ ਗਏ ਸੀ ਤੇ ਬਾਜ ਦੇ ਪਿੱਛੇ ਤੁਸੀਂ ਕਿੰਨੀ ਕੁ ਦੂਰ ਤੱਕ ਚੱਲੇ ਚੱਲ ਕੇ ਗਏ ਸੀ। ਤੁਹਾਨੂੰ ਮੈਂ ਬਾਜ ਫੜਨ ਵਾਸਤੇ ਭੇਜਿਆ ਸੀ, ਉਹ ਬਾਜ ਮੈਨੂੰ ਬੜਾ ਪਿਆਰਾ ਹੈ, ਵਲੈਤ ਦੇਸ਼ ਤੋਂ ਆਇਆ ਹੋਇਆ, ਉਹੋ ਜਿਹਾ ਬਾਜ ਕਿਤੇ ਮਿਲਦਾ ਹੀ ਨਹੀਂ, ਉਸ ਬਾਜ ਦੇ ਪਿੱਛੇ ਤੁਸੀਂ ਕਿੰਨੀ ਕੁ ਦੂਰ ਤੱਕ ਚੱਲ ਕੇ ਗਏ ਸੀ।
ਪਕੜੇ ਜਾਏ ਕਿ ਉੱਡ ਕਰ ਗਏ।
ਉਹ ਬਾਜ ਤੁਹਾਡੇ ਕੋਲੋਂ ਫੜਿਆ ਗਿਆ ਜਾਂ ਕਿਤੇ ਤੁਹਾਡੇ ਕੋਲੋਂ ਉੱਡ ਕੇ ਉਡਾਰੀ ਮਾਰ ਕੇ ਚਲਾ ਗਿਆ। ਬਾਦਸ਼ਾਹ ਸ਼ਾਹਜਹਾਨ ਆਪਣੇ ਉਸ ਮੀਰ ਸ਼ਿਕਾਰੀ ਨੂੰ ਪੁੱਛ ਰਿਹਾ, ਜਿਹੜੇ ਸਿਪਾਹੀ ਖੜੇ ਸਨ ਲਾਗੇ ਉਹਨਾਂ ਨੂੰ ਪੁੱਛ ਰਿਹਾ, ਕਹਿੰਦਾ ਉਹ ਬਾਜ ਤੁਹਾਡੇ ਕੋਲੋਂ ਫੜਿਆ ਗਿਆ ਜਾਂ ਫਿਰ ਉਹ ਬਾਜ ਤੁਹਾਡੇ ਕੋਲੋਂ ਉੱਡ ਕੇ ਕਿਤੇ ਉਡਾਰੀ ਮਾਰ ਕੇ ਚਲਾ ਗਿਆ।
ਮੁਖ ਮਲੀਨ ਤੁਮਰੋ ਦਿਸ਼ਤੇ।
ਕਿ ਤੁਹਾਡੀਆਂ ਸ਼ਕਲਾਂ ਵੇਖ ਕੇ ਇਦਾਂ ਜਾਪਦਾ ਵੀ ਉਹ ਬਾਜ ਫੜਿਆ ਨਹੀਂ ਗਿਆ ਤੁਹਾਡੇ ਕੋਲੋਂ, ਕਿਉਂਕਿ ਸੁਭਾਵਕ ਹੈ ਜਦੋਂ ਬੰਦਾ ਚਿੰਤਾ ਤੁਰ ਹੁੰਦਾ, ਫਿਕਰਮੰਦ ਹੁੰਦਾ ਤੇ ਉਹਦੇ ਚਿਹਰੇ ਤੇ ਹੋਰ ਹੀ ਹਾਵ ਭਾਵ ਹੁੰਦੇ ਨੇ। ਬਾਦਸ਼ਾਹ ਸ਼ਾਹਜਹਾਨ ਕਹਿੰਦਾ ਤੁਹਾਡਾ ਮੁੱਖ ਮੈਨੂੰ ਬੜਾ ਮਲੀਨ ਜਿਹਾ ਨਜ਼ਰ ਆਉਂਦਾ, ਏਦਾਂ ਲੱਗਦਾ ਵੀ ਤੁਹਾਡੇ ਕੋਲੋਂ ਬਾਜ ਪਕੜਿਆ ਨਹੀਂ ਗਿਆ।
ਸੁਣ ਬੋਲੇ ਗੁਰ ਹਰਗੋਬਿੰਦ, ਉਤਰਿਓ ਤੋ ਸੰਗ ਪਟ ਬਿੰਦ।
ਅੱਗੋਂ ਮੀਰ ਸ਼ਿਕਾਰੀ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਬਾਜ ਤਾਂ ਸਾਨੂੰ ਮਿਲ ਗਿਆ ਸੀ ਪਰ ਹੁਣ ਤੁਹਾਨੂੰ ਸਾਰੀ ਵਿਥਿਆ ਦੱਸਦੇ ਹਾਂ ਵੀ ਅਸੀਂ ਲਿਆ ਕਿਉਂ ਨਹੀਂ ਸਕੇ। ਅਸੀਂ ਜਦੋਂ ਬਾਗ ਦੇ ਪਿੱਛੇ ਦੌੜ ਕੇ ਗਏ ਤੇ ਕੀ ਵੇਖਿਆ ਕਿ ਅੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਹੋਏ ਸਨ, ਉਨ੍ਹਾਂ ਦੇ ਸੁਪਾਟ ਸੂਰਮੇ ਸਿਪਾਹੀ ਉਹਨਾਂ ਦੀਆਂ ਫੌਜਾਂ ਉਹਨਾਂ ਦੇ ਨਾਲ ਅੱਗੇ ਜੰਗਲ ਵਿਚ ਉਤਰੀਆਂ ਹੋਈਆਂ ਸਨ।
ਚੱਲ ਗਏ
ਬਾਜ ਤੁਹਾਡਾ ਜਿਹੜਾ ਸੀ ਉੱਡ ਕੇ ਗਿਆ ਤੇ ਉੱਡ ਕੇ ਉਹਨਾਂ ਦੇ ਕੋਲ ਚਲਾ ਗਿਆ। ਉਹ ਬਾਜ ਉੱਡ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚਲਾ ਗਿਆ ਹੈ।
ਸਹਿਤ ਸੁਕਾਵ ਬਿਲੋਕਨ
ਉੱਥੇ ਸਹਿਤ ਸੁਕਾਵ ਦੇ ਜਿਹੜਾ ਉਹ ਸੁਰਖਾਬ ਪੰਛੀ ਹੈ ਉਸ ਪੰਛੀ ਦੇ ਸਹਿਤ ਉਹਨਾਂ ਨੇ ਉਸ ਬਾਜ ਨੂੰ ਉੱਥੇ ਵੇਖਿਆ ਹੈ।
ਆਪਣੋ ਬਾਜ ਛੋੜ ਤਿੰਨ ਦਿਨਾਂ
ਉਸ ਸੁਰਖਾਬ ਪੰਛੀ ਦਾ ਸ਼ਿਕਾਰ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਬਾਜ ਛੱਡ ਦਿੱਤਾ। ਉਹਨਾਂ ਨੇ ਆਪਣਾ ਬਾਜ ਚਲਾ ਦਿੱਤਾ ਤੇ ਉਹਨੇ ਜਾ ਕੇ ਉਸ ਸੁਰਖਾਬ ਪੰਛੀ ਦਾ ਸ਼ਿਕਾਰ ਕਰ ਲਿਆ।
ਛੁੱਟ ਬਿਆੰਗ ਮਾਰ ਸੋਲੀਨਾ
ਗੁਰੂ ਜੀ ਦੇ ਉਸ ਬਾਜ ਨੇ ਛੁੱਟਦਿਆਂ ਸਾਰ ਉਹ ਜਿਹੜਾ ਪੰਛੀ ਸੀ ਸੁਰਖਾਬ ਜਿਹਦੇ ਪਿੱਛੇ ਤੁਸੀਂ ਆਪਣਾ ਬਾਜ ਛੱਡਿਆ ਸੀ ਉਸ ਪੰਛੀ ਨੂੰ ਮਾਰ ਲਿਆ। ਉਸ ਪੰਛੀ ਨੂੰ ਮਾਰ ਕੇ ਉਹਦੇ ਪ੍ਰਾਣ ਕੱਢ ਲਏ।
ਤਤਛਿਨ ਦੋਨੋਂ ਤਰਾ ਉਤਾਰੇ
ਦੋਵੇਂ ਬਾਜ ਤਤਛਿਨ ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਥੱਲੇ ਉਤਰ ਗਏ। ਜਿਹੜਾ ਬਾਜ ਤੁਹਾਡਾ ਸੀ ਉਹ ਵੀ ਉਤਰ ਗਿਆ, ਗੁਰੂ ਜੀ ਦਾ ਤਾਂ ਉਤਰਿਆ ਹੀ। ਉਸ ਬਾਜ ਨੇ ਨਾਲ ਤੁਹਾਡਾ ਜਿਹੜਾ ਬਾਦਸ਼ਾਹ ਸਲਾਮਤ ਬਾਜ ਸੀ ਉਹ ਵੀ ਨਾਲ ਹੀ ਗੁਰੂ ਜੀ ਦੇ ਕੋਲ ਦੋਵੇਂ ਬਾਜ ਉਤਰ ਕੇ ਥੱਲੇ ਆ ਗਏ।
ਗੈਲੀ ਨੋਰੇ ਆਨੰਦ ਦਾਰੇ
ਉਹਨਾਂ ਨੇ ਤੁਹਾਡਾ ਉਹ ਬਾਜ ਫੜ ਲਿਆ ਤੇ ਫੜ ਕੇ ਉਹਨਾਂ ਨੇ ਆਪਣੇ ਹੱਥ ਤੇ ਰੱਖਿਆ ਹੋਇਆ ਸੀ, ਆਪਣੇ ਹੱਥ ਦੇ ਉੱਤੇ ਉਹਨੂੰ ਸਜਾਇਆ ਹੋਇਆ ਸੀ ਤੇ ਬੜੇ ਖੁਸ਼ ਹੋ ਰਹੇ ਸਨ, ਬੜੇ ਆਨੰਦਿਤ ਹੋ ਰਹੇ ਸਨ।
ਕਿਤਕ ਦੇਰ ਪਾਛੇ ਆਮ ਗਏ
ਜਦੋਂ ਉਹਨਾਂ ਨੇ ਬਾਜ ਫੜ ਲਿਆ ਤੇ ਪਿੱਛੇ ਪਿੱਛੇ ਕੁਝ ਦੇਰੀ ਬਾਅਦ ਅਸੀਂ ਵੀ ਉੱਥੇ ਜਾ ਪਹੁੰਚੇ ਲੱਭਦੇ ਲੱਭਦੇ ਬਾਜ ਨੂੰ। ਅਸੀਂ ਵੀ ਉੱਥੇ ਜਾ ਪਹੁੰਚੇ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ।
ਗੋਟਿਕ ਬਾਜ ਬਿਲੋਕਤ ਵੇ
ਉਹ ਜਿਹੜਾ ਬਾਜ ਸੀ ਤੁਹਾਡਾ ਸੀ ਗੁਰੂ ਜੀ ਦੇ ਕੋਲ ਵੇਖਿਆ, ਉਹਨਾਂ ਦੇ ਹੱਥ ਤੇ ਬੈਠਾ ਸੀ ਬਾਦਸ਼ਾਹ ਸਲਾਮਤ। ਉਹ ਬਾਜ ਜਿਹੜਾ ਆਪ ਜੀ ਦਾ ਸੀ ਉਹ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਵੇਖਿਆ, ਉਹਨਾਂ ਦੇ ਹੱਥ ਤੇ ਬੈਠਿਆਂ ਵੇਖਿਆ ਹੈ।
ਕਹਿਓ ਤਵੈ ਇਹ ਹਜ਼ਰਤ ਬਾਦ
ਉਸ ਵੇਲੇ ਅਸੀਂ ਫਿਰ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਹ ਬਾਜ ਹਜ਼ਰਤ ਦਾ ਹੈ, ਇਹ ਬਾਜ ਜਿਹੜਾ ਹੈ ਇਹ ਬਾਦਸ਼ਾਹ ਸਲਾਮਤ ਸ਼ਾਹ ਜਹਾਨ ਦਾ ਬਾਜ ਹੈ, ਇਹ ਅਸੀਂ ਜਾ ਕੇ ਗੁਰੂ ਜੀ ਨੂੰ ਦੱਸਿਆ।
ਵਿਚਰਤੀ ਤੇ ਅਖੇਰ ਕੇ ਕਾਜ
ਅਸੀਂ ਦੱਸਿਆ ਕਿ ਬਾਦਸ਼ਾਹ ਦਾ ਇਹ ਬਾਜ ਹੈ ਤੇ ਬਾਦਸ਼ਾਹ ਸਲਾਮਤ ਇਧਰ ਸ਼ਿਕਾਰ ਖੇਡਣ ਵਾਸਤੇ ਆਇਆ ਹੋਇਆ ਸੀ। ਇਧਰ ਸ਼ਿਕਾਰ ਖੇਡਦਾ ਹੋਇਆ ਜੰਗਲ ਦੇ ਵਿਚ ਬਾਦਸ਼ਾਹ ਵਿਚਰ ਰਿਹਾ ਸੀ।
ਤ੍ਰਿਪਤੀ ਉਹ ਪਿੱਛੇ ਬਿਆੰਗ ਚਲਾਇਓ
ਬਾਦਸ਼ਾਹ ਨੇ ਇਹ ਬਾਜ ਰੱਜਿਆ ਹੋਇਆ ਸੀ ਤੇ ਉਹਨਾਂ ਨੇ ਇਸ ਪੰਛੀ ਦੇ ਪਿੱਛੇ ਇਸ ਬਾਜ ਨੂੰ ਚਲਾ ਦਿੱਤਾ, ਪੰਛੀ ਦਾ ਸ਼ਿਕਾਰ ਕਰਨ ਵਾਸਤੇ ਇਸ ਰੱਜੇ ਹੋਏ ਬਾਜ ਨੂੰ ਛੱਡ ਦਿੱਤਾ।
ਕਰੀ ਨਾ ਚੋਟੀ ਉਡਤੇ ਆਇਓ
ਪਰ ਹੁਣ ਇਹ ਰੱਜਿਆ ਹੋਇਆ ਸੀ, ਇਹਨੇ ਸ਼ਿਕਾਰ ਨਹੀਂ ਕੀਤਾ ਪੰਛੀ ਦਾ, ਰੱਜਿਆ ਹੋਏ ਬਾਜ ਜਿਹੜਾ ਫਿਰ ਉਹ ਸ਼ਿਕਾਰ ਨਹੀਂ ਖੇਡਦਾ ਤੇ ਇਹਨੇ ਉਹਦੇ ਪੰਛੀ ਦੇ ਉੱਤੇ ਚੋਟ ਨਹੀਂ ਕੀਤੀ ਤੇ ਉੱਡ ਕੇ ਉਸ ਪੰਛੀ ਦੇ ਪਿੱਛੇ ਪਿੱਛੇ ਚੱਲ ਕੇ ਇਧਰ ਤੁਹਾਡੇ ਕੋਲ ਇੱਥੇ ਆ ਪਹੁੰਚਿਆ ਹੈ।
ਸੁਣ ਕਰ ਕਹਿਓ ਦੇਸ ਅਮਨਾਏ
ਜਦੋਂ ਅਸੀਂ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਉਹਨਾਂ ਨੇ ਸੁਣ ਕੇ ਅੱਗੋਂ ਬਾਜ ਦੇਣ ਦੀ ਬਜਾਏ ਜਵਾਬ ਦਿੱਤਾ, ਕਹਿੰਦੇ ਇਹ ਬਾਜ ਹੁਣ ਅਸੀਂ ਨਹੀਂ ਦੇਣਾ। ਬਾਦਸ਼ਾਹ ਸਲਾਮਤ ਅਸੀਂ ਦੱਸਿਆ ਵੀ ਹੈ ਵੀ ਇਹ ਬਾਦਸ਼ਾਹ ਦਾ ਬਾਜ ਹੈ, ਕਿਸੇ ਸਧਾਰਨ ਵਿਅਕਤੀ ਦਾ ਨਹੀਂ, ਪਰ ਗੁਰੂ ਦੀ ਅੱਗੋਂ ਏਡੇ ਨਡਰ ਤੇ ਨਿਰਖੌਫ ਸੀ ਉਹਨਾਂ ਨੇ ਜਵਾਬ ਦੇ ਦਿੱਤਾ, ਉਹ ਕਹਿੰਦੇ ਇਹ ਬਾਜ ਅਸੀਂ ਨਹੀਂ ਦੇਣਾ, ਅਸੀਂ ਨਹੀਂ ਮੋੜਨਾ।
ਬੜੋ ਯਤਨ ਕਰ ਪਕੜੇ ਉਪਾਏ
ਉਹ ਕਹਿੰਦੇ ਨੇ ਅਸੀਂ ਬੜੇ ਯਤਨ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਬਾਜ ਨੂੰ ਫੜਿਆ ਹੈ ਤਾਂ ਇਸ ਬਾਜ ਨੂੰ ਅਸੀਂ ਆਪਣੇ ਕੋਲ ਬਿਠਾਇਆ ਹੈ।
ਡਰ ਰਾਵਰ ਕੋ ਦੀਨ ਬਡੇਰਾ
ਅਸੀਂ ਤੁਹਾਡਾ ਡਰ ਵੀ ਦਿੱਤਾ, ਅਸੀਂ ਆਖਿਆ ਬਾਦਸ਼ਾਹ ਸਲਾਮਤ ਬੜਾ ਗੁੱਸੇ ਵਿਚ ਆਏਗਾ, ਬਾਦਸ਼ਾਹ ਬੜਾ ਕੋਪ ਕਰੇਗਾ ਜਦੋਂ ਉਹਨੂੰ ਪਤਾ ਲੱਗੇਗਾ ਕਿ ਤੁਸੀਂ ਉਹਦਾ ਬਾਜ ਨਹੀਂ ਮੋੜਿਆ। ਅਸੀਂ ਬਾਦਸ਼ਾਹ ਸਲਾਮਤ ਤੁਹਾਡਾ ਬਹੁਤ ਡਰਾਵਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤਾ।
ਕੈਸ ਕਠੋਰ ਘੋਰ ਤਿਸ ਮੇਰਾ
ਅਸੀਂ ਜਦੋਂ ਉਹਨਾਂ ਨੂੰ ਕਠੋਰਤਾਈ ਦਾ ਤੁਹਾਡਾ ਡਰ ਦਿੱਤਾ ਕਿ ਬਾਦਸ਼ਾਹ ਫਿਰ ਕਠੋਰਤਾਈ ਵਿਚ ਆ ਕੇ ਤੁਹਾਡੇ ਉੱਤੇ حملہ بھی کر سکتا ہے، بادشاہ تہاڈے تو ناراض بھی ہو سکتا ہے، ایداں اسی بڑے ڈراوے دتے گرو ہرگوبند صاحب نو، تہاڈا بھی نام سنایا کہ بادشاہ اس گل نو سن کے خفا ہوے گا،
سن کر ایک نہیں من مانی،
پر اگو گرو جی ایہو جے نڈر نے کہ انہاں نے سن کے ساڈی ایک گل نہیں منی، ایک بھی گل انہوں نے ساڈی اگو نہیں منی،
سن کترا تمرو نہ جانے،
تھوڑا جنہ بھی تراس، تھوڑا جنہ بھی ڈر جانتا ہوئے نا بھی تھوڑا بہتا ہی ڈر انہوں نے مان لیا ہوئے تہاڈا، بادشاہ سلامت تنک ماتر بھی تھوڑا جنہ بھی ڈر گرو ہرگوبند صاحب نے تہاڈا نہیں منیا،
جب ہم کو بھی پکڑن لگے اپنی پت لے کر سب بھاگے،
بادشاہ سلامت تو تاں سانو بھی پھڑن لگے سی، باج تاں انہوں نے پھڑیا ہی سی، جدو اسی منگیا تے غصے وچ آ کے او تاں سانو بھی مارن لگے سی، پھڑن لگے سی سانو، اے تاں اسی اپنی عزت بچا کے اتھوں ڈر کے بھجے ہاں، نہیں تاں سانو بھی انہوں نے مارنا سی، سانو بھی پکڑ کے پتہ نہیں کی کر دے،
تم سو لڑا دے نے باد،
اے بادشاہ سلامت گرو جی دے ہاو بھاو تو ویکھن تو پتہ لگدا سی کہ او تیرے نال جنگ کرن نو تیار بیٹھے نے، گرو جی تیرے نال لڑن واسطے تیار بیٹھے نے، انہاں نے باج نہیں موڑنا، او تا ہن تیرے نال لڑائی کرن نو جنگ کرن نو تیار نے، انہاں دا ہاو بھاو ویکھ کے اسی اندازہ لایا ہے،
کر رکھیو گر جنگ سماج،
انہاں نے جنگ یدھ دا سارا سماج بھی اکٹھا کر کے رکھیا ہویا ہے، بہت سارا اسباب جنگ یدھ دے وچ جو کچھ چاہیدا ہے او شستر استر گرو جی نے اپنے کول اکٹھے کر کے رکھے ہوئے نے،
جے کر تم کچھ چلتے اگارے،
جے کر ہن تہاڈے کولوں کچھ اگے چلدا ہے،
مست نہ کر تو لو سب پارے،
ہن او تہاڈے اگے اس طرح چل رہے نے، مینو سانو ویکھ کے اداں جاپدا ہے وی ہن او مٹن گے نہیں، ہٹن گے نہیں، او تہاڈے نال لوہا ضرور لین گے، او تہاڈے نال لوہا ضرور لین گے، ضرور جنگ دے میدان چ تہاڈے نال لڑن گے، کیونکہ او تاں لڑن نوں ہی تیار بیٹھے نے، جنگ کرن نوں ہی تیار بیٹھے نے، مانو جویں آپ انہاں نے اس جنگ نوں مول خریدیا ہووے،
بو پریا بات سنیو گر چھینا،
جدوں بادشاہ شاہ جہان نے سنیا کہ میرا بڑا پیارا باج سی، بادشاہ نوں باج واقعی بڑا پیارا سی، کئی چیزاں دے نال سبھاوک بندے دا لگاو ہو جاندا ہے، بادشاہ نوں باج بڑا پیارا لگدا سی، اودے نال دا لگاو سی، جدوں انہیں سنیا کہ میرا پیارا باج گرو ہرگوبند صاحب جی نے کھو لیا ہے،
رہے جاچ پن کیوں نہ دینا،
میرے شپائی جا کے انہاں دے کولوں باج منگدے بھی رہے نے، کہہ کے کہ بادشاہ دا باج ہے، پر گرو ہرگوبند صاحب جی نے اگوں او باج نہیں موڑیا، او باج واپس نہیں دیتا،
رسیو شاہ کیا سبا مجارے، اے تو رپ سم نکت ہمارے،
اے سن کے بادشاہ دے ڈولے پھرکن لگے، بادشاہ دی اکھاں لال سرخ ہو گئی گسے نال، اے نی مجال کسے دی، گسے وچ آ گیا بادشاہ، کرودھ وچ آ گیا، سبا دے وچ بولیا اور اس غصے وچ آ کے کہندا اے تاں میرا دشمن ہی میرے کول رہ رہا، بالکل میریاں جڑاں وچ، کنے کو دور ہے امرتسر لاہور تو، اے تاں میریاں جڑاں دے وچ میرا دشمن بیٹھا ہویا، اے تاں میرا بڑا بڑا دشمن ہویا،
آج باج چھینیو بل کر کے،
آج انہاں نے باج کھویا بل کر کے زور لا کے، آج باج کھویا، ہو سکتا آن والے سمے چ میرا تاج کھون دا بھی یتن کرن،
اوچک کسو درگ میں برکے،
کتے ایسا نہ ہووے کہ آن والے سمے چ اچانک کتے کسے قلعے دے وچ گرو ہرگوبند صاحب جا وڑن، کوئی قلعہ تیار کر کے اس قلعے دے وچ جا کے باغی ہو جان،
بنے مواسی کرے لڑائی،
میرے تو مواسی ہو کے، میرے تو آکی ہو کے، باغی ہو کے میرے نال لڑائی شروع کر دین، جنگ شروع کر دین، اج تا ہلے باج ہی کھویا، کی جانیے آن والے سمے چ پتا نہیں کی کر دین، کتے قلعے وچ آکی ہو کے، باغی ہو کے میرے نال لڑائی دا ڈنکا بجا دین،
بگرے دیش فتورے اٹھائے،
میرے سارے دیش فتور اٹھا کے رکھ دین، میرے سارے دیش نو باغی بنا کے رکھ دینا، سارے دیش وچ فتور اٹھا دین گے۔
نکت گر نندک جے وتر پائے سنا تے۔
بادشاہ شاہ جہان دے کول جڑے گرو گھر دے نندک سی او بھی بیٹھے سی، ہن جدو نندکاں نو سماں مل گیا، جدو بادشاہ گرو صاحب دے خلاف بولیا نا تے نندکاں نو بھی سماں مل گیا نندا کرن دا، انہاں بھی او بھی دا تکدے سی بھی کدوں دا ملے تے اسی بھی گرو جی دی نندا کریے۔ او نندک اس ویلے بول پئے، بادشاہ شاہ جہان کول افسر پا کے بادشاہ نو کہن لگے،
گر بگاڑ بہتی کرے،
کہن لگے بادشاہ سلامت اسی تاں تہاڈے ڈر دے مارے نہیں سی تہانوں دس دے، گرو ہرگوبند صاحب نے تاں پہلاں بھی بڑے بگاڑ کیتے نے، پہلی غلطی نہیں انہاں دی کہ اج جڑا باج کھویا اے، پہلی غلطی نہیں، اس تو پہلاں بھی گرو ہرگوبند صاحب نے بڑے بگاڑ کیتے ہن۔
چھما تھان تم نظر نہ درے،
تسی چھما کر دے رہے ہو، تسی انہاں دی کوئی پرواہ نہیں کیتی،
بد حضرت تم پتا اگارے چندو کری انہوں کی چارے،
تواڈے پتا یعنی کہ وڈے بادشاہ بادشاہ جہانگیر دے کول دیوان چندو نے گرو ہرگوبند صاحب جی دی چاری چگلی کیتی سی، دیوان چندو نے بادشاہ جہانگیر نو گرو ہرگوبند صاحب دیاں کمیاں دسیاں سن، تیرے پتا بادشاہ جہانگیر دے کول انہاں دی ساری شکایت او دیوان چندو نے کیتی سی،
سنتا چھن گر نکت بلائے۔
جدوں بادشاہ جہانگیر نے گل سنی دیوان چندو دی تے سندیاں سار اسی وقت بادشاہ نے گرو ہرگوبند صاحب جی نو اپنے کول دلی بلا لیا، اپنے کول دلی سد لیا،
یعنی سنگ سین سمجھائے،
اور انہاں نے ویکھیا کہ گرو ہرگوبند صاحب نے اپنے کول فوج بھی رکھی ہوئی ہے، گرو جی نے اپنے نال سینا رکھی ہوئی ہے، اپنے نال سپاہی بھرتی کیتے ہوئے نے، اے بادشاہ نے ویکھیا تے جانیا،
راکھے پاس کری تکڑائے جان دے اپر کس تھائے۔
بادشاہ جہانگیر نے اے جان کے گرو ہرگوبند صاحب نو اپنے کول رکھیا، اپنی نگاہ دے تھلے رکھ کے انہاں دی تکڑائی رکھی، انہاں نو کتے کلیاں نو نہیں جان دتا، اپنی نگاہ دے سامنے گرو ہرگوبند صاحب نو بادشاہ جہانگیر رکھدا رہیا ہے، اے بادشاہ نے اس وقت کیتا سی،
اپنی سین کچک سنگ رکھے،
اور اپنی فوج بھی گرو ہرگوبند صاحب دی فوج دے نال انہاں نے رکھ چھڈی سی کہ کتے انہاں دی فوج کوئی فتور نہ اٹھاوے، تے گرو جی نو قابو کرن واسطے بادشاہ جہانگیر نے انہاں نو اپنی نگرانی تھلے رکھیا۔
یہ کھیل کے ہوئے بلاکے،
جے کتے گرو جی شکار کھیڈن دی بلاکھا رکھ دے سی، شکار کھیڈن واسطے گرو ہرگوبند صاحب جی جاندے سن،
شاہ چمو تل سنگ سدار،
بادشاہ دی فوج نال جاندی سی کہ کتے گرو جی اپنی فوج لے کے ساڈا کوئی نگر دا نقصان نہ کرن، ہن نندک تاں ہویاں گلاں کرن لگے کیونکہ دشمن بات کرے انہوئی، دشمن نے انہوئی گل کرنی ہوندی ہے، کہندے اس وقت کہن لگے کہ بادشاہ جہانگیر اپنی فوج نال بھیجدا سی جدوں کتے گرو جی شکار کھیڈن لئی جاندے سن،
وشواس اینو کو دھار،
بادشاہ جہانگیر گرو جی تے وشواس نہیں سی کردا، انہاں تے بھروسہ نہیں سی کردا، ہر ویلے انہاں نو اپنی نگرانی تھلے رکھدا سی،
تم ٹک لاپور باسو کے قاضی ستا ساتھ لے گئے،
کہندے ویکھو انہاں دا دل کنا ودیا ہویا گرو جی دا کہ بادشاہ سلامت ایتھے تواڈے کول لاہور رہندے رہے نے، گرو ہرگوبند صاحب تواڈے کول لاہور شہر وچ تواڈے کول رہندیاں تواڈا ہی قاضی تے تواڈے قاضی دی لڑکی نو کڈ کے لے گئے، ایڈا بڑا ظلم انہاں نے کیتا ہے، تواڈے کول ہی رہندے ہاں، تواڈا ہی قاضی جیڑا تانوں روز قرآن سناؤندا ہے، کتاب پڑھ کے سناؤندا ہے، او دی لڑکی نو لے کے چلے گئے نے،
تو اپنے چھما دریا،
پھر بھی بادشاہ سلامت تسی پھر بھی چھما رکھی، تانوں اے گل دا پتہ بھی لگا پر تسی پھر بھی چھما کیتا، تسی پھر بھی گرو ہرگوبند صاحب دی اس گل دی وچار نہیں کیتی،
میں اوگیا پھر کریا،
ہن ویکھو انہاں نے پھر اوگیا کیتی ہے، ਪਹਿਲਾਂ ਵੀ ਇਹ ਗੁਨਾਹ ਕੀਤੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਆਹ ਵੇਖੋ ਜੀ ਹੁਣ ਇੱਕ ਹੋਰ ਨਵੀਂ ਅਵੱਗਿਆ ਉਹਨਾਂ ਨੇ ਤੁਹਾਡੀ ਕੀਤੀ ਹੈ।
ਕਰੇ ਨਹੀਂ ਬਿਨ ਕਰੇ ਲੜਾਈ,
ਉਹਨਾਂ ਨੇ ਨੀ ਟਲਣਾ ਲੜਾਈ ਬਿਨਾਂ, ਜੰਗ ਕੀਤੇ ਬਿਨਾਂ ਗੁਰੂ ਜੀ ਨੇ ਨੀ ਟਲਣਾ, ਉਹਨਾਂ ਦੀਆਂ ਆਦਤਾਂ ਤੋਂ ਪਤਾ ਲੱਗ ਰਿਹਾ।
ਮਰੇ ਦੁਰ ਗਿਆ ਕੀ ਹੋਏ ਜਾਏ,
ਐਸਾ ਨਾ ਹੋਵੇ ਕਿ ਉਹ ਕਿਸੇ ਕਿਲੇ ਵਿਚ ਜਾ ਕੇ ਵੜ ਜਾਣ ਤੇ ਕਿਲੇ ਵਿਚ ਜਾ ਕੇ ਆਕੀ ਹੋ ਜਾਣ, ਬਾਗੀ ਹੋ ਕੇ ਤੇਰੇ ਖਿਲਾਫ ਬਗਾਵਤ ਦਾ ਝੰਡਾ ਨਾ ਲਹਿਰਾ ਦੇਣ। ਜਦੋਂ ਤੁਸੀਂ ਗੁਰੂ ਜੀ ਨੂੰ ਫੜੋਗੇ ਤੇ ਫੜ ਕੇ ਲੈ ਆਓਗੇ ਇੱਥੇ, ਫਿਰ ਉਹਨਾਂ ਨੂੰ ਆਪਣੀ ਕਰਨੀ ਦਾ ਫਲ ਮਿਲੇਗਾ। ਫਿਰ ਉਹਨਾਂ ਨੇ ਜਿਹੜੀ ਇਹ ਵਧੀਕੀ ਕੀਤੀ ਹੈ, ਜਿਹੜੀਆਂ ਵਧੀਕੀਆਂ ਪਹਿਲਾਂ ਕੀਤੀਆਂ ਨੇ, ਇਹਦਾ ਫਲ ਫਿਰ ਤਾਂ ਗੁਰੂ ਜੀ ਨੂੰ ਮਿਲੇਗਾ ਜੇ ਤੁਸੀਂ ਉਹਨਾਂ ਨੂੰ ਫੜ ਕੇ ਇੱਥੇ ਮੰਗਾਵੋਗੇ।
ਨਹੀਂ ਤਾਂ ਕਛੂ ਬਿਗਾੜੇ ਉਠਾਵੇ,
ਨਹੀਂ ਤਾਂ ਉਹਨੇ ਆਉਣ ਵਾਲੇ ਸਮੇਂ ਚ ਕੋਈ ਨਾ ਕੋਈ ਵਿਗਾੜ ਪੈਦਾ ਕਰਨਾ ਹੀ ਕਰਨਾ। ਅੱਜ ਨਾ ਕੱਲ ਕੋਈ ਨਾ ਕੋਈ ਵਿਗਾੜ ਗੁਰੂ ਹਰਗੋਬਿੰਦ ਸਾਹਿਬ ਜੀ ਜਰੂਰ ਖੜਾ ਕਰਨਗੇ।
ਚਲੇ ਨਾ ਬਸੇ ਦੁਰਗ ਪ੍ਰਵੇਸ਼ੇ,
ਜੇ ਕਿਤੇ ਉਹ ਕਿਲੇ ਚ ਵੜ ਗਏ ਨਾ ਕਿਸੇ ਚ, ਤੇ ਬਾਦਸ਼ਾਹ ਸਲਾਮਤ ਫਿਰ ਆਪਣਾ ਵਸ ਨੀ ਚੱਲਣਾ ਉਹਨਾਂ ਤੇ। ਹਾਲੇ ਤਾਂ ਬਾਹਰ ਮੈਦਾਨ ਚ ਫਿਰਦੇ ਨੇ ਉਹਨਾਂ ਦਾ, ਤੇ ਹਾਲੇ ਕਿੰਨੇ ਨਡਰ ਹੋਏ ਫਿਰਦੇ ਨੇ। ਜੇ ਕਿਸੇ ਕਿਲੇ ਚ ਵੜ ਗਏ ਨਾ ਤੇ ਕਿਸੇ ਕਿਲੇ ਚ ਪ੍ਰਵੇਸ਼ ਕਰ ਗਏ, ਫੇਰ ਉਹਨਾਂ ਤੇ ਆਪਣਾ ਕੋਈ ਵਸ ਨੀ ਚੱਲਣਾ।
ਜੰਗ ਜੋ ਚਾਹੇ ਹਮੇਸ਼ਾ,
ਹਰ ਵੇਲੇ ਜੰਗ ਕਰਨਾ ਲੋੜਦੇ ਨੇ, ਹਰ ਵੇਲੇ ਹੀ ਜੰਗ ਚਾਹੁੰਦੇ ਨੇ, ਕਹਿੰਦੇ ਨੇ ਅਸੀਂ ਜੰਗ ਲੜੀਏ, ਜੰਗ ਵਾਸਤੇ ਹੀ ਤਿਆਰ ਬੈਠੇ ਰਹਿੰਦੇ ਹਨ।
ਜੇ ਅਬ ਛਿਵੋ ਨਾ ਆਛੀ ਐ ਬੋਰ ਫਤੂਰ ਉਠਾ ਮਨ ਚੈ,
ਬਾਦਸ਼ਾਹ ਸਲਾਮਤ ਜੇ ਤੁਸੀਂ ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਛਿਮਾ ਕਰ ਦਿੰਦੇ, ਉਹਨਾਂ ਨੇ ਜਿਹੜੀ ਵਧੀਕੀ ਕੀਤੀ ਹੈ ਤੁਹਾਡਾ ਬਾਜ ਖੋ ਕੇ, ਜੇ ਹੁਣ ਤੁਸੀਂ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਹਮਲਾ ਨਹੀਂ ਕਰਦੇ ਜਾਂ ਉਹਨਾਂ ਨੂੰ ਛਿਮਾ ਕਰ ਦਿੰਦੇ ਹੋ, ਤੇ ਬਾਦਸ਼ਾਹ ਸਲਾਮਤ ਆਉਣ ਵਾਲੇ ਸਮੇਂ ਚ ਉਹਨਾਂ ਨੇ ਫਿਰ ਬਾਜ ਨਹੀਂ ਆਉਣਾ, ਕੋਈ ਨਾ ਕੋਈ ਦੂਜੀ ਵਧੀਕੀ ਕਰਨਗੇ। ਅੱਜ ਬਾਜ ਖੋਇਆ, ਕੱਲ ਨੂੰ ਤੁਹਾਡੇ ਤਖ਼ਤ ਨੂੰ ਹੱਥ ਪਾ ਲੈਣ, ਤੁਹਾਡੇ ਤਾਜ ਨੂੰ ਹੱਥ ਪਾ ਲੈਣ, ਕੋਈ ਆਪਾਂ ਜ਼ੋਰ ਥੋੜੀ ਪਾ ਲੈਣਾ। ਹੁਣ ਹਾਲੇ ਤਾਂ ਜੰਮਦੀਆਂ ਸੂਲਾਂ ਨੇ ਆਪਾਂ ਮਿਧ ਸਕਦੇ, ਮੁੜ ਕੇ ਜਦੋਂ ਬਲੀ ਹੋ ਗਏ, ਬਲਵਾਨ ਹੋ ਗਏ ਹੋਰ ਜ਼ਿਆਦਾ, ਫਿਰ ਉਹਨਾਂ ਦੇ ਨਾਲ ਲੜ ਸਕਣਾ ਵੀ ਔਖਾ ਹੋ ਜਾਣਾ। ਜੇ ਕਿਸੇ ਕਿਲੇ ਚ ਵੜ ਗਏ ਫਿਰ ਹੋਰ ਔਖਾ ਹੋ ਜਾਏਗਾ।
ਸੁਣ ਪਿਸ਼ਾਵਰ ਨੀਕ ਵਿਚਾਰਾ,
ਬਾਦਸ਼ਾਹ ਸ਼ਾਹਜਹਾਨ ਨੇ ਸਾਰੇ ਨਿੰਦਕਾਂ ਦੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਉਹਨੇ ਆਖਿਆ ਵੀ ਗੱਲ ਤਾਂ ਤੁਸੀਂ ਬਿਲਕੁਲ ਦਰੁਸਤ ਕਹਿੰਦੇ ਹੋ, ਬਿਲਕੁਲ ਭਲੀ ਕਹਿ ਰਹੇ ਹੋ, ਹੁਣ ਤਾਂ ਗੁਰੂ ਜੀ ਨੂੰ ਕਾਬੂ ਕਰਨਾ ਹੀ ਪੈਣਾ।
ਮੁਗਲ ਸਖਾਨ ਸਮੀਪ ਕਾਰਾ,
ਬਾਦਸ਼ਾਹ ਦਾ ਇੱਕ ਅਹਿਲਕਾਰ ਸੀ ਜਿਹੜਾ ਲਾਹੌਰ ਦਾ ਨਵਾਬ ਸੀ, ਲਾਹੌਰ ਸ਼ਹਿਰ ਦਾ ਨਵਾਬ ਸੀ, ਇਹਦਾ ਨਾਂ ਸੀ ਮੁਖਲਸ ਖਾਂ। ਉਸੇ ਵਕਤ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਇਸ ਅਹਿਲਕਾਰ ਅਫਸਰ ਮੁਖਲਸ ਖਾਂ ਨੂੰ, ਆਪਣੇ ਇਸ ਨਵਾਬ ਮੁਖਲਸ ਖਾਂ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਕਰ ਆਦਰ ਨਿਜ ਨਿਕਟ ਬਿਠਾਇਓ,
ਇਹਨੂੰ ਬੜਾ ਆਦਰ ਦੇ ਕੇ ਸਤਕਾਰ ਦੇ ਕੇ ਮੁਖਲਸ ਖਾਂ ਨੂੰ ਆਪਣੇ ਕੋਲ ਬਿਠਾਇਆ, ਆਦਰ ਦੇ ਕੇ ਬਿਠਾਇਆ।
ਸਿਰੇ ਪਾਓ ਬੋ ਮੋਲ ਦਿਵਾਇਓ,
ਬੜਾ ਕੀਮਤੀ ਸਿਰੇ ਪਾਓ ਖਜ਼ਾਨੇ ਚੋਂ ਮੰਗਾਇਆ ਬਾਦਸ਼ਾਹ ਨੇ। ਜਦੋਂ ਕਿਸੇ ਅਫਸਰ ਨੂੰ ਅਹਿਲਕਾਰ ਨੂੰ ਮੁਹਿੰਮ ਤੇ ਭੇਜਦੇ ਨੇ ਉਦੋਂ ਬੜੇ ਸਤਕਾਰ ਨਾਲ ਉਹਨੂੰ ਤੋਰਦੇ ਨੇ, ਸਤਕਾਰ ਨਾਲ ਭੇਜਦੇ ਨੇ। ਤੋ ਬਾਦਸ਼ਾਹ ਸ਼ਾਹਜਹਾਨ ਨੇ ਮੁਖਲਸ ਖਾਂ ਨੂੰ ਉਸ ਵੇਲੇ ਬੜਾ ਕੀਮਤੀ ਸਿਰੇ ਪਾਓ ਮੰਗਾ ਕੇ ਆਪਣੇ ਖਜ਼ਾਨੇ ਚੋਂ ਦਿੱਤਾ।
ਕੰਚਨ ਜ਼ੀਨ ਪਾਏ ਸ਼ੁਭ ਰੰਗ,
ਕਹਿੰਦੇ ਸੋਨੇ ਦੀ ਕਾਠੀ, ਜਿਹੜੇ ਬੜੇ ਸ਼ੁਭ ਰੰਗ ਦੀ, ਚੰਗੇ ਰੰਗ ਦੀ ਕਾਠੀ ਸੀ, ਉਹ ਚੰਗੀ ਸੋਹਣੀ ਸੋਨੇ ਦੀ ਕਾਠੀ ਨਾਲ ਦਿੱਤੀ ਹੈ।
ਬਲੀ ਚਪਲ ਬਦ ਦੀਨ ਤੁਰੰਗ,
ਬੜਾ ਬਲੀ ਚਪਲ ਚੰਚਲ ਘੋੜਾ ਜਿਹੜਾ ਬੜਾ ਤੇਜ਼ੀ ਨਾਲ ਚੱਲਣ ਵਾਲਾ ਸੀ, ਉਹਦੇ ਤੇ ਉਹ ਕਾਠੀ ਪਾ ਕੇ ਸੋਨੇ ਦੀ ਉਹ ਘੋੜਾ ਦਿੱਤਾ। ਮੁਖਲਸ ਖਾਂ, ਇਹ ਘੋੜੇ ਤੇ ਚੜ ਕੇ ਜਾਈ ਗੁਰੂ ਜੀ ਦੇ ਉੱਤੇ, ਗੁਰੂ ਜੀ ਤੇ ਹਮਲਾ ਕਰਨ ਜਾਣਾ, ਉਹਨਾਂ ਨੂੰ ਪਕੜ ਕੇ ਲੈ ਕੇ ਆਉਣਾ ਜਿਉਂਦਿਆਂ ਨੂੰ ਕੈਦੀ ਬਣਾ ਕੇ, ਤੇ ਆ ਘੋੜੇ ਤੇ ਸਵਾਰ ਹੋ ਕੇ ਜਾਈ।
ਹੁਣ ਧਨ ਗਨ ਅਨਵਾਏ ਸੁਬੀਨਾ,
ਤੇਰੇ ਨੇ ਪੈਸਾ ਚਾਹੀਦਾ ਜੰਗ ਯੁੱਧ ਦੇ ਵਿਚ, ਜਦੋਂ ਸੂਰਮਿਆਂ ਨੇ ਲੜਨਾ ਹੁੰਦਾ ਉਹਨਾਂ ਨੂੰ ਇਨਾਮ ਦੇਣੇ, ਪੈਸੇ ਦੀ ਵੀ ਲੋੜ ਹੁੰਦੀ ਹੈ, ਰਸਤਾ ਬਸਤਾ ਦੀ ਖਰੀਦਣ ਵਾਸਤੇ ਮਾਇਆ ਦੀ ਲੋੜ ਹੁੰਦੀ ਹੈ। ਤੋ ਬਾਦਸ਼ਾਹ ਨੇ ਬਹੁਤ ਸਾਰਾ ਰੁਪਈਆ ਪੈਸਾ ਉਹ ਆਪਣੇ ਖਜ਼ਾਨੇ ਚ ਮੁਖਲਿਸ ਖਾਨ ਨੂੰ ਦਿੱਤਾ ਹੈ।
ਕਰ ਬਖਸ਼ ਕੋ ਪਾਖਨ ਕੀਨਾ,
ਔਰ ਏਦਾਂ ਦੀਆਂ ਸੋਹਣੀਆਂ ਬਖਸ਼ਿਸ਼ਾਂ ਦੇ ਕੇ ਸਿਰੇ ਪਾਓ, ਬੜੇ ਬੜੇ ਕੀਮਤੀ ਰੁਮਾਲੇ ਪੁਸ਼ਾਕਾਂ ਦੇ ਕੇ ਉਸ ਵਕਤ ਮੁਖਲਿਸ ਖਾਨ ਨੂੰ ਬੋਲਿਆ। ਬਾਦਸ਼ਾਹ ਕਹਿਣ ਲੱਗਾ,
ਸੱਤ ਹਜ਼ਾਰ ਜਮੋ ਸੰਗ ਸੋਰੇ ਤੀਜੇ ਚਾਰ ਬਿਲਮ ਕੋ ਛੋਰੇ।
ਸ਼ਾਹਜਹਾਨ ਬਾਦਸ਼ਾਹ ਬੋਲਿਆ, ਕਹਿਣ ਲਗਾ ਮੁਖਲਿਸ ਖਾਂ ਤੇਰੇ ਨਾਲ 7000 ਫੌਜਾਂ ਨੇ, 7000 ਫੌਜ ਹੈ ਤੇਰੇ ਨਾਲ, ਜਿਹੜੇ ਬੜੇ ਬੜੇ ਤਿਆਰ ਬਰ ਤਿਆਰ ਸੂਰਮੇ ਬਹਾਦਰ ਯੋਧੇ, 6-6 ਫੁੱਟੇ 7-7 ਫੁੱਟੇ ਪਠਾਨ ਗਿਲਜੇ ਨੇ, ਉਹ ਤੇਰੇ ਨਾਲ ਨੇ 7000, ਤੇ ਤੂੰ ਉਹਨਾਂ ਨੂੰ ਨਾਲ ਲੈ ਕੇ ਜੰਗ ਦੀ ਤਿਆਰੀ ਕਰ।
ਅਪਰ ਸੈਨ ਲਿਓ ਸੰਗ ਬਣਾਏ,
ਤੇ ਹੋਰ ਵੀ ਜੇ ਤੈਨੂੰ ਸੈਨਾ ਚਾਹੀਦੀ ਹੈ, ਹੋਰ ਵੀ ਜੇ ਤੈਨੂੰ ਫੌਜ ਚਾਹੀਦੀ ਹੈ ਤਾਂ ਉਹ ਤੂੰ ਆਪਣੇ ਨਾਲ ਲੈ ਲੈ।
ਜਿਉ ਦੁੰਦਬ ਕੋ ਕਰੋ ਚੜਾਏ,
ਦੁੰਦਬ ਵਜਾਓ, ਨਗਾਰੇ ਵਜਾਓ ਤੇ ਗੁਰੂ ਜੀ ਤੇ ਚੜਾਈ ਕਰਕੇ ਜਾਓ।
ਸ੍ਰੀ ਗੁਰੂ ਹਰਗੋਬਿੰਦ ਬਦ ਜੋਦਾ, ਪਕੜੋ ਜਾਏ ਲੜੋ ਕਰ ਕਰੋਦਾ।
ਕਹਿੰਦੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਬੜਾ ਯੋਧਾ ਹੈ, ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਫੜੋ, ਉਹਨਾਂ ਨਾਲ ਲੜਾਈ ਕਰੋ, ਜੰਗ ਕਰੋ, ਤੇ ਜੰਗ ਕਰਕੇ ਉਹਨਾਂ ਨੂੰ ਪਕੜ ਕੇ ਲੈ ਕੇ ਆਓ।
ਫੈਸ ਬਾਜ ਕੋ ਲਿਆਵਨ ਕੀਜੈ,
ਮੇਰਾ ਬਾਜ ਵੀ ਲੈ ਕੇ ਆਉਣਾ ਉਹਨਾਂ ਦੇ ਕੋਲੋਂ, ਬਾਜ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਲੈ ਕੇ ਆਓ।
ਜਦੋਂ ਅਚਾਨਕ ਹੀ ਗੈ ਲੀਜੈ,
ਜਾਂ ਤਾਂ ਜੰਗ ਕਰਨ ਦੀ ਲੋੜ ਨਾ ਹੀ ਪਵੇ ਤੇ ਧਿਆਨ ਰੱਖੀ, ਅਚਾਨਕ ਹੀ ਜਾ ਕੇ ਫੜ ਲੈ ਉਹਨਾਂ ਨੂੰ, ਉਹਨਾਂ ਨੂੰ ਕੀ ਪਤਾ ਲੱਗਣਾ ਤੂੰ ਚੱਲਿਆ, ਅਚਾਨਕ ਹੀ ਜਾ ਕੇ ਉਹਨਾਂ ਨੂੰ ਘਰੋਂ ਫੜ ਲਵੇ ਤੇ ਜਿਆਦਾ ਵਧੀਆ ਗੱਲ ਹੈ।
ਜਿਉਂ ਕਿਉਂ ਕਰਜ ਲਿਆ ਹੋਇਆ,
ਜਿਵੇਂ ਕਿਵੇਂ ਕਰਕੇ ਤੁਸੀਂ ਗੁਰੂ ਜੀ ਨੂੰ ਫੜ ਕੇ ਇੱਥੇ ਮੇਰੇ ਕੋਲ ਲੈ ਕੇ ਆਓ।
ਸਭ ਕਰੋ ਪ੍ਰਥਮ ਤੇ ਮਾਂ
ਮੁਖਲਿਸ ਖਾਂ, ਜੇ ਤੂੰ ਮੇਰਾ ਇਹ ਕੰਮ ਕਰਕੇ ਮੁੜਿਆ ਨਾ, ਤੇ ਮੈਂ ਤੇਰੇ ਨਾਲੋਂ ਅੱਗੇ ਨਾਲੋਂ ਵੀ ਜਿਆਦਾ ਮਨਸਬ ਤੇਰਾ ਕਰਾਂਗਾ, ਤੇਰੀ ਤਰੱਕੀ ਕਰਾਂਗਾ, ਤੈਨੂੰ ਹੋਰ ਉੱਚੇ ਰੁਤਬੇ ਦੇਵਾਂਗਾ।
ਹੁਣ ਮੁਖਲਿਸ ਖਾਂ ਹੋ ਰਿਹਾ ਰਖਾਇਓ,
ਸੁਣ ਕੇ ਮੁਖਲਿਸ ਖਾਂ ਉਸ ਵੇਲੇ ਬੜਾ ਖੁਸ਼ ਹੋਇਆ, ਮੁਖਲਿਸ ਖਾਂ ਬੜਾ ਪ੍ਰਸੰਨ ਹੋਇਆ ਬਾਦਸ਼ਾਹ ਸ਼ਾਹਜਹਾਨ ਦਾ ਹੁਕਮ ਸੁਣ ਕੇ।
ਸਾਥ ਕਰ ਬੰਦ ਅਲਾਇਓ,
ਇਹਨੇ ਬਾਦਸ਼ਾਹ ਨੂੰ ਮੱਥਾ ਟੇਕਿਆ, ਬਾਦਸ਼ਾਹ ਨੂੰ ਸਲਾਮ ਕੀਤੀ, ਤੇ ਸਲਾਮ ਕਰਕੇ ਬਾਦਸ਼ਾਹ ਨੂੰ ਕਹਿਣ ਲੱਗਾ ਮੁਖਲਿਸ ਖਾਂ ਬੋਲਿਆ,
ਕਿਆ ਮਮ ਆਗੇ ਕਰੈ ਸੋ ਜੰਗ, ਪਹੁੰਚਤ ਹੀ ਗੈਲਿਓ ਨਿਸੰਗ।
ਮੁਖਲਿਸ ਖਾਂ ਬੋਲਿਆ ਬਾਦਸ਼ਾਹ ਸ਼ਾਹਜਹਾਨ ਨੂੰ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਸਾਹਿਬ ਕੀ ਨੇ ਮੇਰੇ ਸਾਹਮਣੇ, ਉਹ ਕੀ ਨੇ ਮੇਰੇ ਸਾਹਮਣੇ, ਮੈਂ ਏਡਾ ਤਾਕਤਵਰ ਸੂਰਮਾ ਨਵਾਬ 7000 ਜਰਨੈਲ, ਉਹ ਮੇਰੇ ਸਾਹਮਣੇ ਕੀ ਨੇ, ਉਹਨਾਂ ਨੇ ਮੇਰੇ ਨਾਲ ਕੀ ਜੰਗ ਕਰਨਾ, ਮੈਂ ਤਾਂ ਉੱਥੇ ਜਾਂਦਿਆਂ ਸਾਰ ਹੀ ਉਹਨਾਂ ਨੂੰ ਫੜ ਲੈਣਾ, ਜਾਂਦਿਆਂ ਸਾਰ ਹੀ ਉਹਨਾਂ ਨੂੰ ਪਕੜ ਲੈਣਾ ਹੈ। ਕਹਿੰਦੇ ਇਸ ਤਰ੍ਹਾਂ ਮੁਖਲਿਸ ਖਾਂ ਬੋਲਿਆ,
ਜਮੋ ਅਸੂ ਦੀ ਬਲੀ ਮਿਸਾਲਾ,
ਮੇਰੀ ਫੌਜ ਬੜੇ ਚਿਰ ਦੀ ਆਰਾਮ ਕਰ ਕਰਕੇ ਤਗੜੀ ਹੋ ਰਹੀ ਹੈ, ਮੇਰੀ ਫੌਜ ਨੇ ਕਿੰਨਾ ਚਿਰ ਹੋ ਗਿਆ ਜੰਗ ਲੜਿਆ ਹੀ ਨਹੀਂ, ਬੜੇ ਚਿਰ ਦੀ ਮੇਰੀ ਫੌਜ ਆਰਾਮ ਕਰ ਕਰਕੇ ਤਗੜੀ ਤੇ ਬਲੀ ਹੋ ਰਹੀ ਹੈ।
ਜੈਤ ਰਹਿਤ ਹੋਏ ਜੰਗ ਕਰਾਲਾ,
ਸਿਪਾਹੀ ਤਾਂ ਅੱਗੇ ਚਾਹੁੰਦੇ ਰਹਿੰਦੇ ਨੇ ਵੀ ਕਦੋਂ ਜੰਗ ਹੋਵੇ, ਕਦੋਂ ਯੁੱਧ ਹੋਵੇ ਤੇ ਅਸੀਂ ਘਮਾਸਾਨ ਜੰਗ ਕਰੀਏ।
ਗੁਰ ਟਿਕ ਸੈਨ ਕਾਂ ਜੋ ਲੜੈ,
ਗੁਰੂ ਦੇ ਕੋਲ ਕਿਹੜਾ ਫੌਜ ਹੈ ਜਿਹੜੀ ਮੇਰੇ ਸਾਹਮਣੇ ਆ ਕੇ ਮੁਕਾਬਲਾ ਕਰੇਗੀ, ਗੁਰੂ ਕੋਲ ਕਿਹੜਾ ਕੋਈ ਸੂਰਮੇ ਨੇ, ਕਿਹੜੇ ਕੋਈ ਵੱਡੇ ਬਹਾਦਰ ਯੋਧੇ ਨੇ ਜਿਹੜੇ ਮੇਰੇ ਸਾਹਮਣੇ ਆ ਕੇ ਲੜਨ ਦਾ ਹੌਸਲਾ ਕਰਨਗੇ।
ਇਸ ਵਿਦ ਮਮ ਆ ਗਿਆ ਤੋ ਅੜੈ,
ਕੌਣ ਹੈ ਜਿਹੜਾ ਮੇਰੇ ਸਾਹਮਣੇ ਅੜੇ, ਕਿਸ ਪ੍ਰਕਾਰ ਨਾਲ ਉਹ ਮੇਰੇ ਸਾਹਮਣੇ ਅੜ ਸਕਦੇ ਨੇ। ਮੁਖਲਿਸ ਖਾਂ ਏਦਾਂ ਗੱਲਾਂ ਕਰ ਰਿਹਾ ਵੀ ਜਿਵੇਂ ਜਾਂਦਿਆਂ ਜਾ ਕੇ ਗੁਰੂ ਸਾਹਿਬ ਨੂੰ ਏਦਾਂ ਹੀ ਫੜ ਲੈਣਾ, ਇਹ ਨੀ ਪਤਾ ਵੀ ਅੱਗੇ ਤੇਗਾਂ ਵਾਲੇ ਸੂਰਮੇ ਖੜੇ ਨੇ ਭਾਈ ਵਿਧੀ ਚੰਦ ਵਰਗੇ, ਇੱਥਾਂ ਕਿਵੇਂ ਜਾ ਪਹੁੰਚ ਜਾਏਗਾ ਸਤਿਗੁਰਾਂ ਤਾਈ। ਮੁਖਲਿਸ ਖਾਂ ਕਹਿੰਦਾ ਮੈਂ ਤਾਂ ਜਾਂਦਿਆਂ ਫੜ ਲੈਣਾ, ਜੰਗ ਕਰਨ ਦੀ ਵੀ ਲੋੜ ਨੀ ਪੈਣੀ, ਕੌਣ ਆ ਉਹਨਾਂ ਵਿੱਚੋਂ ਜਿਹੜਾ ਮੇਰੇ ਸਾਹਮਣੇ ਆ ਕੇ ਲੜੇਗਾ।
ਸ਼ਾਹਜਹਾਂ ਸੁਣ ਕੇ
ਉਤਸ਼ਾਹ, ਬੜੇ ਉਤਸ਼ਾਹ ਨਾਲ ਬੜੇ ਹੰਕਾਰ ਨਾਲ ਬੋਲਿਆ ਨਾ ਮੁਖਲਿਸ ਖਾਂ, ਤੇ ਬਾਦਸ਼ਾਹ ਸ਼ਾਹਜਹਾਨ ਨੇ ਮੁਖਲਿਸ ਖਾਂ ਦੀਆਂ ਇਹ ਗੱਲਾਂ ਸੁਣੀਆਂ।
ਸਾਧ ਸਾਧ ਕੈ ਸਭਾ ਸੁਮਾਓ,
ਸਬਾਸ਼ ਮੁਖਲਿਸ ਖਾਂ, ਸਬਾਸ਼ ਤੇਰੀਆਂ ਇਹੋ ਬਹਾਦਰੀਆਂ ਕਰਕੇ ਤਾਂ ਤੈਨੂੰ ਸਲਾਹੁੰਦੇ ਆ, ਤਾਂ ਤਾਂ ਤੈਨੂੰ ਮੈਂ ਲਾਹੌਰ ਦਾ ਨਵਾਬ ਬਣਾਇਆ ਹੋਇਆ, ਸਬਾਸ਼ ਹੈ ਤੇਰੇ ਸਬਾਸ਼ ਹੈ।
ਉਸੇ
ਵਕਤ ਮੁਖਲਿਸ ਖਾਂ ਸਿਰੇ ਪਾਓ ਗਲ ਚ ਪਾਇਆ ਇਹਨੇ, ਤੇ ਸਿਰੇ ਪਾਓ ਗਲ ਚ ਪਾ ਕੇ ਬਾਦਸ਼ਾਹ ਦੀ ਕਚਹਿਰੀ ਤੋਂ ਬਾਹਰ ਨਿਕਲਿਆ।
ਵੇਖਿਆ
ਸਾਰਿਆਂ ਨੇ ਵੀ ਬੜਾ ਵੱਡਾ ਉਮਰਾਵ ਹੈ ਮੁਖਲਿਸ ਖਾਂ, ਬੜਾ ਬਹਾਦਰ ਹੈ, ਬੜਾ ਜਰਨੈਲ ਹੈ। ਹੁਣ ਨੀ ਖਬਰ ਗੁਰੂ ਜੀ ਦੀ, ਪਤਾ ਨੀ ਉੱਥੇ ਕੀ ਹੋਵੇਗਾ ਕੀ ਬਣੇਗਾ।
ਕਹਿ ਕਰ ਨਿਜ ਧੁੰਦਪ ਬਜਵਾਇਓ,
ਉਸੇ ਵਕਤ ਕਹਿ ਕੇ ਨੇ ਆਪਣਾ ਨਗਾਰਾ ਬਜਵਾਇਆ। ਨਗਾਰਚੀ ਨੂੰ ਕਿਹਾ ਨਗਾਰੇ ਤੇ ਚੋਭਾ ਮਾਰ ਦੇ,
ਸੂਰਨ ਕੋ ਚਿਸ਼ਾ ਵਧਾਇਓ,
ਜਿੰਨੇ ਇਹਦੇ ਸੂਰਮੇ ਸਨ ਬਹਾਦਰ ਯੋਧੇ ਸਨ ਸਾਰਿਆਂ ਦਾ ਉਤਸ਼ਾਹ ਵਧਾਇਆ। ਨਗਾਰੇ ਨਾਲ ਉਤਸ਼ਾਹ ਵਧਦਾ, ਜੰਗ ਦੇ ਮੈਦਾਨ ਵਿਚ ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਹੁੰਦੀ ਹੈ। ਨਗਾਰਾ ਵਜਵਾਇਆ, ਨਗਾਰੇ ਦੀ ਆਵਾਜ਼ ਸੁਣ ਕੇ ਜਿੰਨੇ ਦੇ ਸਿਪਾਹੀ ਸਨ ਸਾਰਿਆਂ ਵਿਚ ਉਤਸ਼ਾਹ ਵਧਿਆ ਹੈ। ਉਸੇ ਵਕਤ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਕੱਸ ਲਈਆਂ, ਘੋੜਿਆਂ ਤੇ ਕਾਠੀਆਂ ਪਾ ਲਈਆਂ।
ਪਏ ਸੰਦ ਬੱਧ ਪਾਸੇ ਅੰਗ,
ਜਿੰਨੇ ਸੂਰਮੇ ਸੰਦ ਬੱਧ ਹੋ ਗਏ, ਹਥਿਆਰ ਧਾਰਨ ਕਰਕੇ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਗਏ।
ਖੜਗ ਤੁਬਕ ਤੋਂ ਮੇਰੇ ਗਨ ਤਰਕ ਚ,
ਪਹਿਲੇ ਕਿਰਪਾਨਾਂ ਫੜ ਲਈਆਂ, ਬੰਦੂਕਾਂ ਫੜ ਲਈਆਂ, ਬਰਛੀਆਂ ਤੇ ਤੀਰਾਂ ਦੇ ਪੱਥੇ ਤਿਆਰ ਕਰਕੇ ਮੋਢਿਆਂ ਤੇ ਰੱਖ ਲਏ।
ਸਰ ਕਰ ਸ਼ਸਤਰ ਤੁਰਤ ਕੱਟ ਕੱਸ ਕੱਸ,
ਪਹਿਲੇ ਬੜੇ ਬੜੇ ਸੋਹਣੇ ਸ਼ਸਤਰ ਆਪਣੇ ਲੱਕਾਂ ਨਾਲ ਕੱਸ ਕੇ ਕਮਰ ਕੱਸੇ ਕਰਕੇ ਜਿੰਨੇ ਸੂਰਮੇ ਸੀ ਮੁਖਲਿਸ ਖਾਂ ਦੇ ਸਾਰੇ ਤਿਆਰ ਬਰ ਤਿਆਰ ਹੋ ਗਏ, ਸੰਦ ਬੱਧ ਹੋ ਗਏ।
ਕਾਬੋ ਬਰੋਦ ਵਰਤਾਏ,
ਮੁਖਲਿਸ ਖਾਂ ਨੇ ਜਿੰਨੀਆਂ ਫੌਜਾਂ ਸੀ ਸਾਰਿਆਂ ਚ ਬਰੂਦ ਵੰਡਾ ਦਿੱਤਾ, ਗੋਲੀਆਂ ਵੰਡਾ ਦਿੱਤੀਆਂ, ਗੋਲੀਆਂ ਤੇ ਬਰੂਦ ਸਾਰਿਆਂ ਚ ਵੰਡ ਦਿੱਤਾ।
ਪੱਟਣ ਲਈ ਜਿਤਕ ਮਨ ਭਾਏ,
ਜਿੰਨੇ ਸੂਰਮਿਆਂ ਨੂੰ ਗੋਲੀਆਂ ਬਰੂਦ ਚਾਹੀਦਾ ਸੀ ਕੁੱਪੇ ਭਰ ਭਰ ਕੇ ਉਨ੍ਹਾਂ ਨੇ ਉਨਾ ਹੀ ਬਰੂਦ ਲੈ ਲਿਆ।
ਅਪਰ ਉਸ਼ਟ ਪਰ ਲਾਦ ਚਲਾਏ,
ਹੋਰ ਬਹੁਤ ਸਾਰੀਆਂ ਗੋਲੀਆਂ ਤੇ ਬਰੂਦ ਊਂਠਾਂ ਤੇ ਲੱਦ ਕੇ ਇਨ੍ਹਾਂ ਨੇ ਨਾਲ ਲੈ ਲਿਆ, ਵੀ ਲੋੜ ਪੈ ਸਕਦੀ ਹੈ। ਊਂਠਾਂ ਦੇ ਉੱਤੇ ਲੱਦ ਕੇ ਹੋਰ ਵੀ ਬਹੁਤ ਸ਼ਸਤਰ ਅਸਤਰ ਲੈ ਲਏ।
ਜਿਹੜੇ ਕੁਲਾਲ ਕਰ ਚਮਦਾਏ,
ਬੜਾ ਕੁਲਾਹਲ ਕਰਕੇ, ਬੜਾ ਘਮਾਸਾਨ ਕੁਲਾਹਲ ਕਰਕੇ, ਏਦਾ 7,000 ਫੌਜ ਮੁਖਲਿਸ ਖਾਂ ਦੇ ਨਾਲ ਜਿਹੜੀ ਰਹਿੰਦੀ ਸੀ, ਇਹਦੇ ਤੋਂ ਇਲਾਵਾ ਵੀ ਹੋਰ ਫੌਜਾਂ, ਹੋਰ ਕਈ ਸਿਪਾਹੀ ਨਾਲ ਚੱਲ ਪਏ ਲੁੱਟ ਮਾਰ ਦੀ ਨੀਤੀ ਨਾਲ, ਵੀ ਅਸੀਂ ਜਾ ਕੇ ਉੱਥੇ ਲੁੱਟ ਖੋਹ ਕਰਾਂਗੇ, ਅੰਮ੍ਰਿਤਸਰ ਨਗਰ ਵਿਚ ਲੁੱਟ ਮਚਾਵਾਂਗੇ, ਲੋਕਾਂ ਦੇ ਘਰ ਲੁੱਟਾਂਗੇ, ਇਦਾਂ ਦੀ ਬਿਰਤੀ ਧਾਰ ਕੇ ਬੜੇ ਸਿਪਾਹੀ ਨਾਲ ਹੋਰ ਵੀ ਚੱਲ ਪਏ।
ਪ੍ਰੇਰੇ ਕਾਲ ਕਰਾਲ ਬਿਲੰਦੇ,
ਕਹਿੰਦੇ ਚੱਲੇ ਨੇ ਕਾਲ ਦੇ ਪ੍ਰੇਰੇ ਹੋਏ, ਮੌਤ ਦੇ ਪ੍ਰੇਰੇ ਹੋਏ। ਇਹ ਤਾਂ ਚੱਲੇ ਸੀ ਵੀ ਅਸੀਂ ਜਾ ਕੇ ਜੰਗ ਜਿੱਤ ਲੈਣੀ ਹੈ, ਪਰ ਇਹ ਨਹੀਂ ਸੀ ਪਤਾ ਵੀ ਅੱਗੇ ਜਾ ਕੇ ਮੌਤ ਨੇ ਇਹਨਾਂ ਨੂੰ ਜਿੱਤ ਲੈਣਾ ਹੈ। ਇਹ ਕਾਲ ਦੇ ਪ੍ਰੇਰੇ ਹੋਏ, ਮੌਤ ਦੇ ਪ੍ਰੇਰੇ ਹੋਏ ਉਧਰ ਨੂੰ ਜਾ ਰਹੇ ਨੇ।
ਭਈ ਅਰੋਡ ਪਵੰਗਮ ਬ੍ਰਿੰਦੇ,
ਕਹਿੰਦੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਹਨ।
ਮੁਗਲ ਸਖਾ ਕਰ ਕੋਪ ਬਡੇਰੋ,
ਮੁਗਲ ਸਖਾ ਬੜੇ ਗੁੱਸੇ ਦੇ ਨਾਲ, ਬੜੇ ਜਾਉ ਜਲਾਲ ਦੇ ਨਾਲ ਆਪਣੀ ਫੌਜ ਨੂੰ ਵੰਗਾਰਦਾ ਹੋਇਆ, ਚਲੋ ਛੇਤੀ ਨਾਲ ਛੇਤੀ ਨਾਲ, ਏਦਾਂ ਕਹਿ ਕੇ ਸਾਰਿਆਂ ਚ ਉਤਸ਼ਾਹ ਵਧਾਉਂਦਾ ਹੋਇਆ ਚੱਲ ਰਿਹਾ।
ਇਕ ਲਸ਼ਕਰ ਨਿਜ ਸੰਗ ਕਨੇਰੋ,
ਇਹਨੇ ਆਪਣੇ ਨਾਲ ਬੜਾ ਵੱਡਾ ਲਸ਼ਕਰ ਵੇਖਿਆ। ਜਦੋਂ ਤੁਰਿਆ ਨਾ ਮੁਖਲਿਸ ਖਾਂ, ਵੇਖਿਆ ਵੀ 7,000 ਫੌਜ ਦੇ ਨਾਲ ਪਿੱਛੇ ਪਿੱਛੇ ਚੱਲਦੀ, ਉਹ ਇਹਨੇ ਵੇਖੀ ਹੈ।
ਚਲਿਓ ਹੰਕਾਰਤ ਮੋਦ ਗੁਮਾਨੇ,
ਵੇਖ ਕੇ ਹੰਕਾਰ ਆ ਗਿਆ ਮਨ ਚ, ਇੰਨੀ ਫੌਜ ਮੇਰੇ ਨਾਲ। ਕਹਿੰਦੇ ਮਾਨੀ ਦੇ ਮਨ ਚ ਹੰਕਾਰ ਆ ਗਿਆ ਤੇ ਹੰਕਾਰ ਦੇ ਨਾਲ ਮੂੜ ਮੂਰਖ ਗੁਮਾਨੀ ਚੱਲ ਪਿਆ।
ਮੈਂ ਜਾਣਤ ਮ੍ਰਿਤ ਕੋ ਨੀਰਾਨੇ,
ਮੁਖਲਿਸ ਖਾਂ ਇਹ ਨਹੀਂ ਜਾਣਦਾ ਕਿ ਮੇਰੀ ਮੌਤ ਨੇੜੇ ਆ ਗਈ ਹੈ, ਮੈਨੂੰ ਮੇਰੀ ਮੌਤ ਉਸ ਜਗ੍ਹਾ ਤੇ ਲੈ ਕੇ ਚੱਲੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਨਿਵਾਸ ਹੈ।
ਜਬ ਡੇਰੇ ਤੇ ਮਿਸਰ ਪਦਾਰਾ,
ਕਹਿੰਦੇ ਜਦੋਂ ਨਿਕਲਿਆ ਨਾ ਮੁਖਲਿਸ ਖਾਂ ਆਪਣੇ ਡੇਰੇ ਤੋਂ, ਆਪਣੇ ਡੇਰੇ ਤੋਂ ਨਿਕਲ ਕੇ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਚੱਲਿਆ,
ਹੁਣ ਖੋਟੀ ਤੇ ਬਚਤ ਨਗਾਰਾ,
ਮਾੜੇ ਸ਼ਗਨ ਦਿਸੇ ਇਹਨੂੰ, ਮਾੜੇ ਸ਼ਗਨ ਅਪਸ਼ਗਨ ਦਿਸੇ। ਕੀ ਹੋਇਆ? ਕਹਿੰਦੇ ਜਿਹੜਾ ਨਗਾਰਾ ਸੀ ਨਾ ਖੋਟੀ ਧੁਨ ਨਾਲ ਵੱਜਦਾ ਹੈ, ਖੋਟੀ ਧੁਨ ਵੀ ਵਜਾਉਂਦੇ ਜ਼ੋਰ ਨਾਲ ਨੇ, ਆਵਾਜ਼ ਨੀ ਨਿਕਲਦੀ ਵਿੱਚੋਂ, ਇਹ ਮਾੜਾ ਸ਼ਗਨ ਮੰਨਿਆ ਜਾਂਦਾ ਜਦੋਂ ਫੌਜ ਚੜਾਈ ਕਰਦੀ ਹੈ। ਜਦੋਂ ਇਹ ਨਿਕਲਿਆ ਮੁਖਲਿਸ ਖਾਂ ਤੇ ਖੋਟੀ ਧੁਨ ਦੇ ਨਾਲ ਥੋੜੀ 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 ਆਵਾਜ਼ ਦੇ ਨਾਲ ਨਗਾਰਾ ਵੱਜਦਾ,
ਗਲ ਪਰ ਗੀਤ ਭਰਮਤੀ ਚੱਲੇ,
ਇਹਦੀ ਸਾਰੀ ਫੌਜ ਦੇ ਸਿਰ ਤੇ ਗਿਰਦਾਂ ਘੁੰਮ ਰਹੀਆਂ ਨੇ ਗਿੱਜਾਂ। ਉਹ ਗਿਰਜਾਂ ਜਿਹੜੀਆਂ ਨੇ ਆਕਾਸ਼ ਦੇ ਉੱਤੇ ਦੀ ਸਾਰੀ ਫੌਗ ਦੇ ਸਿਰ ਤੇ ਘੁੰਮ ਰਹੀਆਂ ਨੇ।
ਆਕਾਸ਼ ਤੇ ਭਾਰ ਗਾਰੀ ਮਿਲੇ,
ਅੱਗੋਂ ਲੱਕੜੀਆਂ ਦਾ ਭਾਰ ਮਿਲ ਗਿਆ, ਕੋਈ ਮਾਈਆਂ ਬੀਬੀਆਂ ਕੁਝ ਬੰਦੇ ਲੱਕੜਾਂ ਦਾ ਭਾਰ ਸਿਰ ਤੇ ਚੁੱਕੀ ਆਉਂਦੇ ਸੀ, ਉਹ ਵੀ ਮਾੜਾ ਸ਼ਗਨ ਹੈ। ਕਹਿੰਦੇ ਉਹ ਅੱਗੇ ਇਨ੍ਹਾਂ ਨੂੰ ਦਿਸ ਪਿਆ,
ਦੀਨ ਮਨੇ ਬਾਦੀ ਰੁਦ ਨਾਵੇ,
ਜਿਹੜੇ ਘੋੜੇ ਨੇ ਉਹ ਵੀ ਦੀਨ ਮਨੇ ਹੋਏ ਰੋਂਦੇ ਨੇ, ਘੋੜਿਆਂ ਦੀ ਅੱਖਾਂ ਭਰੀਆਂ ਹੋਈਆਂ ਨੇ। ਘੋੜਿਆਂ ਨੂੰ ਵੀ ਸੁਝਦਾ ਸੀ ਵੀ ਉੱਥੇ ਬੜਾ ਘਮਾਸਾਨ ਜੰਗ ਹੋਣਾ। ਕਹਿੰਦੇ ਘੋੜਿਆਂ ਦੀਆਂ ਅੱਖਾਂ ਭਰੀਆਂ ਹੋਈਆਂ, ਦੀਨ ਮਨ ਦੇ ਨਾਲ ਉਹ ਵੀ ਰੋਂਦੇ ਨੇ,
ਨਿਜ ਲੋਚਨ ਤੇ ਅਸ਼ਰੂ ਬਾਵੇ,
ਘੋੜਿਆਂ ਦੀਆਂ ਅੱਖਾਂ ਚੋਂ ਵੀ ਪਾਣੀ ਵਹਿ ਰਿਹਾ, ਉਹ ਵੀ ਆਪਣੀਆਂ ਅੱਖਾਂ ਚੋਂ ਅਥਰੂ ਵਹਾ ਰਹੇ ਨੇ।
ਅਕਾਰਨ ਗਿਰ ਗਿਰ ਪਰੇ,
ਟੁਰਦਿਆਂ ਟੁਰਦਿਆਂ ਬਿਨਾਂ ਕਾਰਨ ਤੋਂ ਘੋੜੇ ਡਿੱਗ ਡਿੱਗ ਪੈਂਦੇ ਨੇ। ਏਦਾਂ ਦੇ ਮਾੜੇ ਸਗਨ ਨਜ਼ਰ ਆ ਰਹੇ ਨੇ ਕਿ ਬਿਨਾਂ ਕਾਰਨ ਤੋਂ ਚਲਦਿਆਂ ਚਲਦਿਆਂ ਘੋੜੇ ਡਿੱਗ ਡਿੱਗ ਪੈਂਦੇ ਹਨ।
ਕਿਤਕ ਪਤਨ ਪੱਗਿਆ ਪਰ ਤਰੇ,
ਕਹਿੰਦੇ ਕਈ ਸੂਰਮਿਆਂ ਦੀਆਂ ਪੱਗਾਂ ਲੈ ਕੇ ਜ਼ਮੀਨ ਤੇ ਡਿੱਗ ਪਈਆਂ ਚਲਦਿਆਂ ਚਲਦਿਆਂ। ਅਚਾਨਕ ਇਹ ਵੀ ਮਾੜਾ ਸਗਨ ਹੈ ਵੀ ਚਲਦਿਆਂ ਪੱਗਾਂ ਲੈ ਕੇ ਡਿੱਗ ਪੈਣੀਆਂ। ਕਹਿੰਦੇ ਕਈਆਂ ਦੀਆਂ ਪੱਗਾਂ ਲੈ ਕੇ ਡਿੱਗ ਪਈਆਂ।
ਸ਼ਿਵਾ ਪੁਕਾਰਤ ਸਨਮੁਖ ਆਵਤ,
ਅੱਗੋਂ ਲੂੰਬੜੀਆਂ ਜਿਹੜੀਆਂ ਨੇ ਉਹ ਪੁਕਾਰਦੀਆਂ ਹੋਈਆਂ ਆ ਰਹੀਆਂ ਹਨ, ਸਾਹਮਣੇ ਮਿਲੀਆਂ ਨੇ।
ਮ੍ਰਿਗ ਕੀ ਮਾਲ ਕੁਫੇਰੇ ਧਾਵਤ,
ਕਹਿੰਦੇ ਹਿਰਨਾਂ ਦੀ ਡਾਰ ਜਿਹੜੀ ਹੈ ਉਹ ਕੁਫੇਰੇ ਪਾਸਿਓ ਦੂਜੇ ਪਾਸਿਓ ਭੈੜੇ ਸ਼ਗਨ ਵਾਲੇ ਪਾਸਿਓ ਚੱਲ ਕੇ ਆ ਰਹੀ ਹੈ।
ਧਾਰਨ ਕਾਕ ਬੋਲ ਤੇ ਉੱਡੇ,
ਕਾਂ ਵੀ ਬੜੇ ਭਿਆਨਕ ਬੋਲ ਰਹੇ ਨੇ, ਕਾਉ ਕਾਉ ਕਰਕੇ ਉਹ ਵੀ ਮਾੜਾ ਸ਼ਗਨ ਪ੍ਰਤੀਕ ਦੇ ਰਹੇ ਨੇ।
ਅਪਸ਼ਗਨ ਬਿਲੋਕਤ ਬੜੇ,
ਏਦਾਂ ਦੇ ਬੜੇ ਅਪਸ਼ਗਨ ਵੇਖੇ ਇਨ੍ਹਾਂ ਨੇ ਚੜਨ ਵੇਲੇ। ਮੁਖਲਸ ਖਾਂ ਨੇ ਵੇਖਿਆ ਵੀ ਸਾਰੇ ਮਾੜੇ ਸ਼ਗਨ ਨਜ਼ਰ ਆ ਰਹੇ ਨੇ, ਜਿੰਨੀਆਂ ਫੌਜਾਂ ਸੀ ਨਾਲ ਉਨ੍ਹਾਂ ਸਾਰਿਆਂ ਨੇ ਮਾੜੇ ਤੇ ਅਪਸ਼ਗਨ ਵੇਖੇ ਹਨ।
ਮ੍ਰਿਤੋ ਨਿਕਟ ਤੇ ਜਾਣੈ ਨਾਏ,
ਅਪਸ਼ਗਨ ਤਾਂ ਹੋ ਰਹੇ ਨੇ ਪਰ ਮੌਤ ਨੇੜੇ ਹੋਣ ਕਰਕੇ ਇਨ੍ਹਾਂ ਨੂੰ ਨਜ਼ਰ ਨਹੀਂ ਆ ਰਹੇ। ਮੌਤ ਨੇ ਅੱਖਾਂ ਤੇ ਪਰਦਾ ਪਾਇਆ ਹੋਇਆ, ਕਾਲ ਨੇ ਨੇਤਰਾਂ ਤੇ ਪਰਦਾ ਪਾਇਆ ਹੋਇਆ, ਇਸ ਕਰਕੇ ਇਨ੍ਹਾਂ ਨੂੰ ਇਹ ਅਪਸ਼ਗਨ ਨਜ਼ਰ ਨਹੀਂ ਆ ਰਹੇ।
ਚਲੇ ਸੁਧਾਸਰ ਮਾਰਗ ਮਾਏ,
ਇਦਾਂ ਸੁਧਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਚੱਲ ਪਏ।
ਗੁਰ ਸੰਗਤ ਨੇ ਸੁਣ ਸਭ ਬਾਤੇ, ਸੁਧ ਕੇ ਲਿਖੀ ਸਭ ਪਾਤੇ।
ਇੱਧਰ ਲਾਹੌਰ ਦੇ ਵਿੱਚ ਜਿਹੜੀ ਗੁਰੂ ਕੀ ਸੰਗਤ ਸੀ, ਉਹਨਾਂ ਨੇ ਜਦੋਂ ਸੁਣਿਆ ਵੀ ਫੌਜ ਨੇ ਚੜਾਈ ਕਰ ਦਿੱਤੀ ਅੰਮ੍ਰਿਤਸਰ ਨੂੰ, ਉਹਨਾਂ ਨੇ ਉਸੇ ਵਕਤ ਇੱਕ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਨੂੰ ਲਿਖੀ ਖਬਰ ਭੇਜਣ ਵਾਸਤੇ। ਉਸੇ ਵਕਤ ਸੰਗਤ ਨੇ ਸਿੱਖਾਂ ਨੇ ਇੱਕ ਚਿੱਠੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਲਿਖ ਕੇ ਭੇਜੀ,
ਸ੍ਰੀ ਗੁਰੂ ਤੁਮ ਸਭ ਅੰਤਰ ਜਾਮੇ।
ਲਿਖੀ ਸਿੱਖਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ,
ਤੋ ਬਿਨੈ ਦਾਸਨ ਕੀ ਸਵਾਮੀ,
ਪਰ ਫਿਰ ਵੀ ਸਾਡੇ ਸੇਵਾਦਾਰਾਂ ਦਾ ਦਾਸਾਂ ਦਾ ਫਰਜ਼ ਬਣਦਾ ਤੁਹਾਨੂੰ ਬੇਨਤੀ ਕਰਨੀ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ।
ਹੇਤ ਬਾਜ ਕੇ ਸ਼ਾਰ ਛਾਇਓ,
ਮਹਾਰਾਜ ਜੀ ਬਾਦਸ਼ਾਹ ਬਾਜ ਵਾਸਤੇ ਬੜਾ ਗੁੱਸੇ ਚ ਆਇਆ। ਆਪ ਜੀ ਨੇ ਜਿਹੜਾ ਬਾਦਸ਼ਾਹ ਦਾ ਬਾਜ ਆਪਣੇ ਕੋਲ ਰੱਖਿਆ ਹੈ, ਉਸ ਬਾਜ ਕਰਕੇ ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿੱਚ ਆਇਆ ਹੈ।
ਬਹੁ ਲਸ਼ਕਰ ਤੁਮ ਹੋਰ ਪਠਾਇਓ,
ਉਹਨੇ ਗੁੱਸੇ ਨਾਲ ਬੜਾ ਵੱਡਾ ਲਸ਼ਕਰ ਮੁਖਲਸ ਖਾਂ ਦੀ ਅਗਵਾਈ ਦੇ ਵਿੱਚ ਤੁਹਾਡੇ ਤੇ ਚੜਾ ਕੇ ਭੇਜਿਆ ਹਮਲਾ ਕਰਨ ਵਾਸਤੇ।
ਕ੍ਰੋਧ ਤੇ ਗੁਰੂ ਗਈ ਜੈ,
ਉਹਨੇ ਗੁੱਸੇ ਨਾਲ ਕਿਹਾ ਕਿ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜੋ, ਜਿਉਂਦਿਆਂ ਉਹਨਾਂ ਨੂੰ ਪਕੜ ਕੇ ਲੈ ਕੇ ਆਓ।
ਬਾਜ ਸਮੇਤ ਲਿਆਏ ਬੋ ਕੀ ਜੈ,
ਬਾਜ ਦੇ ਸਮੇਤ ਗੁਰੂ ਜੀ ਨੂੰ ਇੱਥੇ ਮੇਰੇ ਕੋਲ ਲੈ ਕੇ ਆਓ, ਏਦਾਂ ਕਹਿ ਕੇ ਭੇਜਿਆ ਹੈ।
ਮੁਗਲ ਸੁਖਾ ਉਮਰਾਓ ਬਡੇਰੋ,
ਮਹਾਰਾਜ ਮੁਗਲ ਸਖਾਂ ਉਹਦਾ ਨਾਂ ਹੈ ਜਿਹੜਾ ਭੇਜਿਆ ਬਾਦਸ਼ਾਹ ਨੇ ਆਪਣਾ ਨਵਾਬ, ਮੁਗਲ ਸਖਾਂ ਜਿਹੜਾ ਬੜਾ ਵੱਡਾ ਉਮਰਾਵ ਹੈ।
ਜਦ ਆਇਓ ਦਲ ਸੰਗ ਕਨੇਰੋ,
ਬੜਾ ਵੱਡਾ ਦਲ ਲੈ ਕੇ, ਬੜੀ ਵੱਡੀ ਫੌਜ ਲੈ ਕੇ, ਬੜਾ ਵੱਡਾ ਲਸ਼ਕਰ ਲੈ ਕੇ ਆਪ ਜੀ ਤੇ ਚੜ ਕੇ ਆਇਆ, ਚੜਾਈ ਕਰਕੇ ਆਇਆ ਹੈ।
ਆਪ ਸੁਜਾਨ ਓ ਸਭ ਰੀਤ,
ਹੇ ਗਰੀਬ ਨਵਾਜ, ਮਹਾਰਾਜ ਜੀ ਤੁਸੀਂ ਸੁਜਾਨ ਹੋ, ਸਭ ਕੁਝ ਭਲੀ ਪ੍ਰਕਾਰ ਨਾਲ ਜਾਣੀ ਜਾਣ ਸਿਆਣੇ ਹੋ।
ਅਤੋ ਮਲੇਛਨ ਕੀ ਜੈ ਜੀਤ,
ਮਹਾਰਾਜ ਜੀ ਜਿਹੜੇ ਮਲੇਛ ਆਏ ਨੇ ਇਨ੍ਹਾਂ ਮਲੇਛਾਂ ਨੂੰ ਮਾਰ ਕੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰੋ, ਇਨ੍ਹਾਂ ਮਲੇਛਾਂ ਨੂੰ ਮਾਰ ਕੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰੋ, ਇਹ ਸਾਡੀ ਤਮੰਨਾ ਹੈ।
ਕਰਨੀ ਸੁਧ ਇਹ ਧਰਮ ਹਮਾਰੋ, لکھ پیجی سب لیو سمارو
مہاراج جی تانو خبر بھیجنی یہ ساڈا فرض سی کہ بادشاہ دی فوج آ رہی ہے یہ خبر بھیجنی یہ ساڈا دھرم سی اس کر کے مہاراج جی یہ چٹھی لکھ کے ساری خبر سار لکھ کے ایدے وچ اسی آپ جی نو بھیج دتی ہے ہن اگلا کام تسی آپ کرپا کر کے سنبھالو
تھوڑے دیوس پٹھیو تا وچارو
خالسا جی ادو شام دا سما سی تھوڑا جا دن رہندا سی اسی وقت ہی سکھاں نے وہ چٹھی دے کے اس ہلکارے نو بھیجیا
جاو چلے بلمب بچار
آخیا بھی بنا دیری تو جی گولی نکل دی نا بندوق چو ادا دوڑ جا چھتی نال گرو ہرگوبند صاحب جی کول جا کے اے چٹھی ساڈی دے دے
ہملا پور میں بیتی کتھا
خالسا جی ادا ادھر لاہور دے وچ ساری گل ہوئی فوجاں چڑھ گئیاں ادھروں سکھاں نے بھی چٹھی لکھ کے گرو ہرگوبند صاحب نو خبر بھیج دتی اے سارا لاہور دے وچ پرسنگ ہویا ہے
سنو سنت گل کیندی جتھا
ہن ادھر گرو صاحب جی دی جڑی کتھا ہے او آپ جی سنو بھائی سنت جنو
کھیل شکار سدن جب آئے
گرو ہرگوبند صاحب جی شکار کھیڈ کے او باز لے کے بادشاہ دا مہاراج سچے پاتشاہ جی اپنے محلاں وچ اپنے گھر سری امرتسر صاحب آئے ہن
خان پان کر نسا بتائے
خان پان کر کے مہاراج سچے پاتشاہ جی نے رات بتیت کیتی ہے
پربھات گئے جس تھان
پربھات ویلا ہویا تو مہاراج سچے پاتشاہ جی اس جگہ تے گئے ہن
جہاں لوگڑ اچ مان
جتھے اج کل گردوارا لوگڑ صاحب ہے مہاراج جی نو پتا سی ہن جنگ ہونا ہے اس کر کے ستگراں بھی تیاری کر لی مہاراج جی جتھے لوگڑ ہے نا لوگڑ اچا تھان سی اتھے مہاراج ست گرو گرو ہرگوبند صاحب جی گئے
جس کے چوند جی پیت کرائے
مہاراج جی نے کی کیتا بھی اس اچے تھان دے چارے پاسے کندھ کڑوا دتی آخیا بھی آج جی کندھ کڈ دیو جنی چھتی ہو سکے اُدھے چارے پاسے مہاراج جی نے کندھ کڑوا دیتی
کچھ آڈو کر ہت تکڑائے
کچھ اڈے بنا دیتے اُتھے بھی فوج دا مقابلہ کرن واسطے مورچے اُتھے مہاراج جی نے لوگڑ کے کول بنا دیتے
کاشت دیر کو ہوتے اُسارن
کہیں دے بہت ساریاں لکڑا آدک جیڑیاں سن اُسارن واسطے چاہیدیاں سن او مورچے بنان واسطے لکڑا آدک رکھ لیاں
سارے آن کے تکرپ مارن
کہیں دے اتنا دشمنا نو مارن واسطے بہت ساجو سمان اتھے کٹھا کر کے رکھ لیا
کتک پتن ڈیرا کروایو
اور ستگرو سچے پاتشاہ جی مہاراج جی نے اس وقت سپٹا دا ڈیرا کروایا
راک چیتی باک الایو
مہاراج جی نے حکم کیتا بھی اتھے لوگڑ تسی ڈیرا رکھنا سچیت ہو کے رہنا کیونکہ فوج نے اسے پاسے آنا سی لاہور تو اسے پاسے مہاراج جی نے ڈیرا کروایا تے آکھیا تسی سچیت تے ساودھان ہو کے رہنا ہے
سخت ستھان آن کر بیٹھے
ایداں تیاری کروا کے لوگ اڑ دی گرو ہرگوبند صاحب جی مہاراج جی اکال تخت صاحب تے آ کے بیٹھ گئے
سورن سیت سر پتھت جیسے
جویں دیوتیاں سمیت اندر سبھا چ بیٹھدا ہے
گن سپٹن کو لگے او دیوان
ستگرو جی دا دیوان سج گیا بڑے بڑے سپٹ سورمے سپاہی مہاراج جی دے دیوان دے وچ بیٹھے ہن
کینے بعد رہ سبدا
کہندے باج کھویا بادشاہ دا اس کر کے سارے ساودھان ہو کے رہندے ہن
ستگر اپنے شستر منگائے
ستگرو گرو ہرگوبند صاحب جی مہاراج جی نے بھی اپنے شستر منگائے ہن
سر اچے سل دھوپ دکھائے
ستگرو نے اچے تھان تے رکھ کے شستراں دی پوجا کروائی شستراں دی پوجا اس کر کے خالصے نو کرائی کہ شستراں دے نال خالصا جڑیا رہے تاں شستراں دی پوجا مہاراج جی نے خالصے نو کرائی سکھاں نو کرائی گرو ہرگوبند صاحب نے اچے تھان تے اپنے شستر منگوا کے رکھائے ہن
پھولن کی مالا پیرا میں
مہاراج جی نے پھلاں دی مالا منگائی تے پھلاں دی مالا منگا کے انہاں شستراں دے اتے پائی ہے
چرچت چندن کو چتلا میں
مہاراج جی نے اتے چندن دا چرچن کیتا چندن دا چھڑکاو کیتا ہے
چارو چمر کو گئے ڈلاوت
ہاتھ تے چور لے کے مہاراج جی شستراں تے چلاوندے ہن
ایم پوجت بو چتیا رکھاوت
ستگراں نے شستراں دی پوجا کیتی ہے کہ مہاراج گرو دسویں پاتشاہ دے کہندے تیر تہی سیتھی تہی تہی تبر تروار نام تہارو جو جپے پے سندھ پب پار جتے شستر نامنگ نمسکار تامنگ جتے استر پےنگ نمسکار تےنگ شستراں دی پوجا مہاراج گرو ہرگوبند صاحب نے کیتی ہے
آیود تیگے باد چڑھائے
کہندے جڑے آیود تیگے سن او مہاراج جی نے چڑھائے ہن
ترکج کھپرے کھڑ کروائے
مہاراج جی نے اپنے تیر تکھے کرائے ہن ورتانے سی تیر چلاونے سن تو مہاراج جی نے اپنے تیر تکھے کروائے ہن
تنک کٹھور ن پنچ چڑھائے
کٹھور تنکھاں تے چلے چڑھا لئے ہن تیار کر لئے نے تنک
کنچن لپت تب کر جائے
سونے نال لپت ہوئے مہاراج جی نے تیگے بندوقاں او مہاراج جی نے منگائے انہاں دی بھی پوجا کیتی ہے
ات ست گر ہس کھیل رچایو تیاری کرن جنگ من بایو
ادھر ستگرو سچے پاتشاہ نے ہو جی کھیڑ رچی تے جنگ کرن واسطے تیاری کر رہے نے اور جنگ گرو ہرگوبند صاحب دے من نو پاؤندا ہے
ات دمودری سگری تیاری
ادھر ماتا دمودری جی بیاہ دیا تیاریاں تے لگے ہوئے ہن
کرت بیاہ کی سوج سدارے
بیاہ دا سارا سماج اکٹھا کر کے رکھ رہے نے
دینی دات ادھک کروائے
بی بی ویرو نو وستواں دینیاں نے پدارتھ دینے نے او اکٹھے کرا کے رکھ رہے رہن
رجر بے بھوکن کو کروائے
بڑے بڑے سونے گہنے کڑوا کے ماتا جی رکھ رہے نے
بستر سیواون لاگے برند
کہنے بڑے بڑے سونے بستر سجا کے رکھ رہے ہن
اتیادک سب کی ن بلند
اتیادک کے سارے کام ہو رہے نے ادھروں فوجاں دی چڑھائی ہوئی ہے لوگ اڑ والی دھرتی تے بڑا کماسان جنگ مچ رہا ہے او کتھا آپ دی اگلے پرکرنا وچ سروڑ کرو گے اج ماگ مہینے دی سکران دا پوتر دہاڑا ہے بسنت رتو دی ارمبتا اج دے دن تو منی جاندی ماہو مہا ممار کی چڑھیا سدا بسنت ماگ مجن سنگ سادھوا توڑی کر اشنان ہر کا نام تیائے سن سبنا نو کردان ماگ دے مہینے دوارا ستگراں دا حکم ہے پائی سکھو اس مہینے دے وچ ماں پرکھاں سادھواں دی سنگت دا اشنان کرو ماں پرکھاں سادھواں دے سنگت دے چرنا دی توڑی لے کے پاو نمرتا تے حلیمی تارن کر کے او دے اشنان کرو تے ہری دا نام تے آؤ سنو اور دان کرن دی برتی اپنے اندر بناؤ اے مہاراج سچی پاتشاہ جی دا حکم ہے ماگ دے مہینے دوارا گرو صاحب کرپا کرنے مہینہ ست گراں دی سنگت کردیاں سیوا تے سمرن کردیاں بتیت ہوئے